ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮਹਾਨ ਵਚਨ ਜੋ ਕਿ ਗੌੜੀ ਰਾਗ ਵਿੱਚ ਸੁਖਮਣੀ ਬਾਣੀ ਵਿੱਚ ਸੁਭਾਏਮਾਨ ਹਨ। ਅੱਜ ਸੱਤਵੀਂ ਅਸ਼ਟਪਦੀ ਦੇ ਪਹਿਲੇ ਚਾਰ ਪਦੇ ਵਿਚਾਰਨ ਦਾ ਯਤਨ ਕਰਾਂਗੇ। ਇਸ ਅਸ਼ਟਪਦੀ ਵਿੱਚ ਵਾਰ ਵਾਰ ਇਸ ਧਰਤੀ ਦੀ ਇੱਕ ਸ਼ਖਸੀਅਤ ਜਿਹੜਾ ਹੈ ਤੇ ਮਨੁੱਖ ਸਰੀਰ ਧਾਰੀ ਪਰ ਅੰਦਰਲਾ ਹਿੱਸਾ ਰੱਬ ਵਰਗਾ ਹੈ, ਜਿਸ ਨੂੰ ਗੁਰਬਾਣੀ ਨੇ ਸਾਧੂ ਸੰਤ ਬ੍ਰਹਮ ਗਿਆਨੀ ਗੁਰਮੁਖ ਹਰੀਜਨ ਰੱਬ ਦਾ ਪਿਆਰਾ ਇਤਿਆਦਕ ਕਈ ਨਾਮ ਦਿੱਤੇ ਹਨ। ਉਸ ਦੀ ਉਪਮਾ ਵਾਰ ਵਾਰ ਇਸ ਅਸ਼ਟਪਦੀ ਵਿੱਚ ਦੁਹਰਾਈ ਗਈ ਹੈ ਤੇ ਨਾਲ ਇੱਕ ਗੱਲ ਬੜੇ ਸਾਫ ਤੌਰ ਤੇ ਦੱਸੀ। ਧਾਰਮਿਕ ਜਗਤ ਵਿੱਚ ਜਿਹੜੀਆਂ ਪ੍ਰਾਪਤੀਆਂ ਮਨੁੱਖ ਕਮਾਈਆਂ ਕਰਕੇ ਨਹੀਂ ਲੱਭ ਸਕਦਾ, ਉਹ ਐਸੇ ਪੁਰਸ਼ਾਂ ਦੀ ਸੰਗਤ ਵਿੱਚ ਸਹਿਜ ਸੁਭਾਏ ਹੀ ਉਹਦੀ ਝੋਲੀ ਵਿੱਚ ਆ ਪੈਂਦੀਆਂ ਹਨ। ਜਿੱਥੇ ਇਹਦੀ ਸਾਧੂ ਦੀ ਗੁਰਮੁਖ ਦੀ ਵਡਿਆਈ ਗੁਰਬਾਣੀ ਵਿੱਚ ਕਹੀ ਗਈ ਹੈ, ਉੱਥੇ ਸਾਧ ਸੰਗਤ ਨਾਲ ਉਹਦੇ ਗੁਣ ਉਹਦਾ ਉੱਚਾ ਜੀਵਨ ਵੀ ਬਿਆਨਿਆ ਗਿਆ ਹੈ, ਤਾਂ ਕਿ ਇਸ ਮਹਾਨ ਪਵਿੱਤਰ ਉੱਚੇ ਅਹੁਦੇ ਦੀ ਕੋਈ ਮਨੁੱਖ ਭੇਖ ਪਾ ਕੇ ਦੁਰਵਰਤੋਂ ਨਾ ਕਰ ਸਕੇ। ਉਹਦਾ ਉੱਚਾ ਜੀਵਨ ਵੀ ਬਿਆਨਿਆ ਹੈ। ਔਰ ਮੈਂ ਇਹ ਵੀ ਬੇਨਤੀ ਜ਼ਰੂਰ ਕਰਾਂ, ਗੁਰਮਤ ਦੇ ਅੰਦਰ ਗੁਰੂ ਵਿੱਚ ਤੇ ਸਾਧੂ ਵਿੱਚ ਬੜਾ ਫਰਕ ਹੈ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਸਾਧੂ ਗੁਰੂ ਨੂੰ ਕਹਿੰਦੇ ਨੇ, ਗੁਰੂ ਤੇ ਸਾਧੂ ਬਣਾਉਣ ਵਾਲਾ ਹੈ ਤੇ ਪੈਦਾ ਕਰਦਾ। ਦਸ ਪਾਤਸ਼ਾਹੀਆਂ ਉਹਨਾਂ ਨੇ ਗੁਰਮੁਖ ਬਣਾਏ, ਸਾਧੂ ਬਣਾਏ, ਸੰਤ ਪੈਦਾ ਕੀਤੇ। ਉਹ ਤੇ ਬਣਾਉਣ ਵਾਲੇ ਨੇ, ਆਪ ਤੇ ਬਹੁਤ ਵੱਡੀ ਪਾਵਰ ਹੈ। ਗੁਰੂ ਸ਼ਬਦ ਹੈ ਸੰਸਾਰ ਦੀ, ਪਰਮਾਤਮਾ ਤੋਂ ਸੈਕਿੰਡ ਸ਼ਕਤੀ ਜਿਹੜੀ ਹੈ ਉਹ ਸ਼ਬਦ ਗੁਰੂ ਹੈ। ਉਹਨੇ ਸਾਧੂ ਬਣਾਏ ਨੇ। ਦੂਜੀ ਗੱਲ, ਸਾਧ ਸੰਗ ਵਾਰ ਵਾਰ ਇੱਥੇ ਕਿਹਾ। ਮੈਂ ਅੱਗੇ ਜਾ ਕੇ ਬੇਨਤੀ ਕਰਾਂਗਾ ਵੀ ਸਾਧ ਸੰਗ ਸ਼ਬਦ ਕਿਉਂ ਵਰਤਿਆ, ਕੀ ਸਾਧ ਦੇ ਸਰੀਰ ਨਾਲ ਰਹਿਣਾ ਇਹਦਾ ਕੋਈ ਲਾਭ ਹੈ, ਸਾਧ ਸੰਗਤ ਕੀ ਹੈ। ਸਾਧ ਸੰਗਤ, ਸੰਗਤ ਹਰ ਇੱਕ ਚੀਜ਼ ਦੀ ਪ੍ਰਭਾਵ ਪਾਉਂਦੀ, ਅਸਰ ਪਾਉਂਦੀ। ਤੁਸੀਂ ਕਦੀ ਵੇਖਣਾ ਇੱਕ ਆਦਮੀ ਨੂੰ ਨੀਂਦ ਆਉਂਦੀ ਹੋਵੇ ਦੇ ਕੋਲ ਬੈਠ ਜਾਓ, ਕਿਉਂਕਿ ਇਹਦੇ ਵਿੱਚ ਮੈਂ ਉਹ ਨੁਕਤੇ ਥੋੜ੍ਹੇ ਜਿਹੇ ਪਹਿਲਾਂ ਕਹਿ ਦਿਆਂ ਜਿਹੜੇ ਵਾਰ ਵਾਰ ਵਿੱਚ ਆਉਣੇ। ਇਹਦੇ ਵਿੱਚ ਵਾਰ ਵਾਰ ਕਿਹਾ ਜਾਏਗਾ ਸਾਧ ਕੈ ਸੰਗ, ਸਾਧ ਕੈ ਸੰਗ, ਸਾਧ ਕੈ ਸੰਗ। ਸੰਗ ਤੇ ਜ਼ੋਰ ਦਿੱਤਾ ਗਿਆ, ਸੰਗ ਦਾ ਮਤਲਬ ਨਾਲ ਰਹਿਣਾ। ਇਸ ਲਈ ਇਸ ਸਾਧ ਕੈ ਸੰਗ ਸ਼ਬਦ ਨੂੰ ਸਮਝਣਾ ਅਤਿ ਜ਼ਰੂਰੀ ਹੈ, ਤਾਂ ਕਿ ਸਾਰੀਆਂ ਅਸ਼ਟਪਦੀ ਵਿੱਚ ਆਈਆਂ ਜਿਹੜੀਆਂ ਚੀਜ਼ਾਂ ਨੇ ਸਾਡੀ ਸਮਝ ਵਿੱਚ ਜਲਦੀ ਪੈ ਜਾਣ। ਸਾਧ ਸੰਗ ਕੀ ਹੈ? ਸੰਗਤ ਕਿਸੇ ਨਾ ਕਿਸੇ ਚੀਜ਼ ਦੀ ਮਨੁੱਖ ਕਰਦਾ ਰਹਿੰਦਾ, ਸੰਗਤ ਦਾ ਬੜਾ ਪ੍ਰਭਾਵ ਹੈ ਮਨੁੱਖ ਤੇ। ਤੁਸੀਂ ਕਦੀ ਵੇਖਣਾ ਬੰਦੇ ਨੂੰ ਨੀਂਦ ਨਾ ਆਈ ਹੋਵੇ, ਸੁੱਤੇ ਹੋਏ ਆਦਮੀ ਦੇ ਕੋਲ ਬੈਠ ਜਾਓ ਜਾਂ ਉਹਦੇ ਕੋਲ ਬੈਠੋ ਜਿਹਨੂੰ ਨੀਂਦ ਪਈ ਆਉਂਦੀ ਹੈ, ਉਹਦੀਆਂ ਅੱਖਾਂ ਅਲਸਾਈਆਂ ਹੋਈਆਂ ਨੇ, ਅੰਗੜਾਈਆਂ ਲੈਂਦਾ, ਉਹਦੇ ਕੋਲ ਪੰਜ ਮਿੰਟ ਬਹਿਣ ਦੇ ਨਾਲ ਉਸੇ ਤਰ੍ਹਾਂ ਦੀ ਨੀਂਦ ਦੀ ਅਵਸਥਾ ਸਾਡੀ ਬਣਨੀ ਸ਼ੁਰੂ ਹੋ ਜਾਏਗੀ, ਭਾਵੇਂ ਅਸੀਂ ਨਹੀਂ ਸੌਣਾ ਚਾਹੁੰਦੇ। ਨੀਂਦ ਦਾ ਪ੍ਰਭਾਵ ਇਹ ਕੀ ਹੈ? ਮੈਂ ਇੱਥੇ ਬੇਨਤੀ ਕਰਾਂ, ਤੁਸੀਂ ਕਦੀ ਵੇਖਣਾ ਇੱਕ ਆਦਮੀ ਬੜੇ ਸਵਾਦ ਨਾਲ ਭੋਜਨ ਖਾਈ ਜਾਂਦਾ ਤੇ ਭੁੱਖ ਸਾਨੂੰ ਕੋਈ ਨਹੀਂ, ਉਹਦੇ ਕੋਲ ਬੈਠ ਜਾਓ, ਧਿਆਨ ਨਾਲ ਦੇਖੋ ਤੇ ਭੁੱਖ ਲੱਗਣੀ ਸ਼ੁਰੂ ਹੋ ਜਾਏਗੀ, ਇਹਦਾ ਕੀ ਕਾਰਨ ਹੈ? ਇਹ ਆਪਾਂ ਚੀਜ਼ ਵਿਚਾਰ ਨਹੀਂ ਅੱਜ। ਇੱਕ ਆਦਮੀ ਅਸੀਂ ਬੜੇ ਖੁਸ਼ ਹਾਂ, ਖੁਸ਼ੀ ਵਿੱਚ ਬਾਹਰੋਂ ਘਰ ਆ ਰਹੇ ਹਾਂ ਅਤੇ ਇੱਕ ਘਰ ਵਿੱਚ ਚਲੇ ਗਏ, ਅੱਗੇ ਇੱਕ ਉਦਾਸ ਆਦਮੀ ਬੈਠਾ ਹੈ ਜਿਹਦੀਆਂ ਅੱਖਾਂ ਵਿੱਚ ਅੱਥਰੂ ਨੇ, ਜਿਹਦੇ ਚਿਹਰੇ ਤੇ ਦੁੱਖ ਤੇ ਗਮ ਹੈ। ਬਾਹਰੋਂ ਖੁਸ਼ ਆਏ ਸੀ, ਜਦੋਂ ਉਹਦੇ ਕੋਲ ਬੈਠੇ 5-7 ਮਿੰਟਾਂ ਵਿੱਚ ਉਹ ਗਮ ਸਾਡੇ ਵਿੱਚ ਵਹਿਣਾ ਸ਼ੁਰੂ ਹੋ ਗਿਆ, ਉਦਾਸ ਰਿਹਾ। ਜਾਂ ਅਸੀਂ ਗਮੀ ਦੀ ਹਾਲਾਤ ਵਿੱਚ ਸਾਡੇ ਕੋਲ ਕੋਈ ਇਸ ਤਰ੍ਹਾਂ ਦਾ ਪੁਰਸ਼ ਆ ਗਿਆ ਜਿਹੜਾ ਬੜਾ ਖੁਸ਼ ਮਿਜਾਜ, ਬੜਾ ਬੇਪਰਵਾਹ, ਬੜੀ ਚੜ੍ਹਦੀ ਕਲਾ ਵਾਲਾ, ਉਹਨੇ ਆ ਕੇ ਸਾਨੂੰ 4 ਸ਼ਬਦ ਕਹਿ ਵੀ ਕਿਉਂ ਝੁਰਨਾ ਪਿਆ, ਪਰਵਾਹ ਨਾ ਕਰ, ਮੈਂ ਤੇਰੇ ਨਾਲ, ਤੂੰ ਫਿਕਰ ਕਾਹਦਾ ਕਰਨਾ, ਤੂੰ ਚਿੰਤਾ ਕਾਹਦੀ ਕਰਨਾ। ਬਸ ਇਹ 4 ਸ਼ਬਦ ਸਨ, ਉਹ ਸਰੀਰ ਦੇ ਕੋਲ ਬਹਿੰਦੇ ਹੀ ਬੰਦੇ ਦਾ ਮਨ ਬਦਲ ਗਿਆ। ਇਹ ਸਧਾਰਨ ਜਿਹੀਆਂ 4 ਉਦਾਹਰਨਾਂ ਮੈਂ ਤਾਂ ਦਿੱਤੀਆਂ ਨੇ ਤਾਂ ਕਿ ਸਾਨੂੰ ਇੱਕ ਗੱਲ ਕਲੀਅਰ ਹੋ ਜਾਏ ਕਿ ਸਰੀਰਾਂ ਦੀ ਸੰਗਤ ਦਾ ਕੀ ਪ੍ਰਭਾਵ ਪੈਂਦਾ ਹੈ ਸਾਡੇ ਵਿੱਚ। ਸਿੱਖ ਪੰਥ ਵਿੱਚ ਸਤਿਗੁਰੂ ਨੇ ਇਹਦੇ ਉੱਤੇ ਜ਼ੋਰ ਦਿੱਤਾ ਸੀ ਵੀ ਸਿੱਖ ਇਕੱਲੇ ਸਰੀਰਾਂ ਦੇ ਵਿੱਚ ਨਾ ਫਸ ਜਾਏ, ਸ਼ਬਦ ਨਾਲ ਜੁੜੇ, ਕੋਈ ਸ਼ੱਕ ਨਹੀਂ। 10 ਪਾਤਸ਼ਾਹੀਆਂ ਨੇ ਸਰੀਰਾਂ ਦੇ ਰਾਹੀਂ ਉਪਦੇਸ਼ ਦਿੱਤਾ ਪਰ ਜੋੜਿਆ ਨਾਮ ਨਾਲ, ਜੋੜਿਆ ਸ਼ਬਦ ਨਾਲ। ਫਿਰ ਸਿੱਧਾ ਡਾਇਰੈਕਟ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਗੁਰੂ ਬਣਾ ਦਿੱਤਾ ਅਤੇ 5 ਪਿਆਰਿਆਂ ਦੇ ਰਾਹੀਂ ਜੋੜਿਆ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ। ਇਸ ਗੱਲ ਤੇ ਉਦੋਂ ਜ਼ੋਰ ਦੇਣਾ ਜ਼ਰੂਰੀ ਸੀ ਕਿ ਭਾਈ ਸਰੀਰਾਂ ਤੋਂ ਉੱਚੇ ਉੱਠੋ, ਸ਼ਬਦ ਨਾਲ ਜੁੜੋ, ਨਾਮ ਨਾਲ ਜੁੜੋ। ਜ਼ਰੂਰਤ ਸੀ ਉਦੋਂ, ਕਿਉਂਕਿ ਉਦੋਂ ਲੋਕ ਫਸੇ ਹੋਏ ਸਨ ਦੇਵੀਆਂ ਦੇਵਤਿਆਂ ਦੇ ਚੱਕਰਾਂ ਵਿੱਚ। ਦੇਵੀਆਂ ਦੇਵਤਿਆਂ ਦੀ ਪੂਜਾ ਚੱਲਦੀ ਸੀ, 33 ਕਰੋੜ ਦੇਵਤਾ ਸੀ, ਕੋਈ ਪਿੱਪਲ ਨੂੰ ਪੂਜਦਾ ਸੀ, ਕੋਈ ਹੋਰ ਕਿਸੇ ਰੁੱਖ ਦੇ ਅੱਗੇ ਦੀਵਾ ਪਿਆ ਜਗਾਉਂਦਾ ਸੀ, ਕੋਈ ਕਿਤੇ ਜਾ ਕੇ ਆਪੋ ਆਪਣੇ ਰੱਬ ਬਣਾ ਕੇ ਬੈਠਾ। ਤਾਂ ਇਹ ਜਿਹੜੀ ਇੱਕ ਮਿਥਿਆ ਸੋਚ ਸੀ, ਇਹਨੂੰ ਭੰਨਣ ਵਾਸਤੇ, ਇਹਨੂੰ ਤੋੜਨ ਵਾਸਤੇ ਸਤਿਗੁਰੂ ਨੇ ਜ਼ੋਰ ਦਿੱਤਾ ਵੀ ਸਰੀਰਾਂ ਤੋਂ ਉੱਚੇ ਉੱਠ ਕੇ ਨਾਮ ਨਾਲ ਜੁੜੋ। ਅਸੀਂ ਇਹਦੇ ਉੱਤੇ ਬਹੁਤ ਕੰਮ ਕੀਤਾ ਸਾਡੀ ਕੌਮ ਨੇ ਕਿ ਸ਼ਬਦ ਹਾਈਲਾਈਟ ਕੀਤਾ ਗਿਆ, ਸੁਪਰ ਪਾਵਰ ਬਣਾਇਆ ਗਿਆ, ਸਰੀਰਾਂ ਦੀ ਕੋਈ ਹੈਸੀਅਤ ਨਹੀਂ ਮੰਨੀ ਗਈ ਇਹਦੇ ਵਿੱਚ, ਜ਼ੋਰ ਦਿੱਤਾ ਗਿਆ। ਤੇ ਉਹਦਾ ਕਾਰਨ ਸੀ ਕਿ ਲੋਕ ਸਰੀਰਾਂ ਵਿੱਚ ਫਸੇ ਸਨ। ਪਰ ਸਾਧ ਸੰਗਤ ਜੀ, ਇਹਦਾ ਇੱਕ ਉਲਟਾ ਨੁਕਸਾਨ ਹੋ ਗਿਆ ਸਾਡੇ ਵਿੱਚ, ਸਾਨੂੰ ਸਰੀਰਾਂ ਦੀ ਗੱਲ ਤੋਂ ਨਫ਼ਰਤ ਹੀ ਹੋ ਗਈ। ਅਸੀਂ ਕਹਿ ਦਿੱਤਾ ਸਰੀਰ ਦੀ ਤੇ ਲੋੜ ਹੀ ਕੋਈ ਨਹੀਂ, ਸਿੱਧਾ ਰੱਬ ਹੈ ਤੇ ਰੱਬ ਨਾਲ ਤੁਸੀਂ ਜੁੜ ਜਾਓ। ਇਹ ਨੁਕਸਾਨ ਵੀ ਹੋਇਆ, ਜਦਕਿ ਗੁਰੂ ਗ੍ਰੰਥ ਸਾਹਿਬ ਵਾਰ ਵਾਰ ਕਹਿ ਰਹੇ ਨੇ ਤੂੰ ਜਿੰਨਾ ਚਿਰ ਸਾਧ ਸੰਗਤ ਸਰੀਰਾਂ ਦੇ ਵਿੱਚ ਨਾ ਬੈਠਿਆ ਤੇਰੇ ਵਿੱਚ ਨਾਮ ਨਹੀਂ ਵਸੇਗਾ। ਲੋਹੇ ਤੇ ਲਕੀਰ ਹੈ, ਖਿਆਲ ਰੱਖ। ਧਰਮ ਵਸਦਾ ਹੀ ਸਰੀਰਾਂ ਦੇ ਵਿੱਚੋਂ, ਸਰੀਰਾਂ ਵਿੱਚ ਇੱਕ ਸਰੀਰ ਵਿੱਚ ਵਸਿਆ ਉਹਦੇ ਤੋਂ ਲੱਗਦਾ ਹੈ, ਸਿੱਧਾ ਨਹੀਂ। ਖਿਆਲ ਰੱਖਣਾ, ਸਤਿਗੁਰੂ ਜੇ ਇੱਕ ਪੰਡਿਤ ਨੂੰ ਕਹਿ ਰਹੇ ਨੇ ਕਿ ਗੁਰੂ ਤੋਂ ਬਿਨਾਂ ਤੈਨੂੰ ਹਨੇਰਾ, ਤੂੰ ਪੋਥੀਆਂ ਪੁਰਾਣ ਬੜੇ ਪੜ੍ਹੇ ਨੇ, ਗਿਆਨ ਤੂੰ ਬੜਾ ਸਿੱਖਿਆ, ਗੁਰੂ ਤੋਂ ਬਿਨਾਂ ਹਨੇਰਾ ਤੇਰੀ ਜ਼ਿੰਦਗੀ ਵਿੱਚ, ਤੇ ਸਾਨੂੰ ਵੀ ਖਿਆਲ ਰੱਖਣਾ ਚਾਹੀਦਾ। ਜੇ ਪੰਡਿਤ ਨੂੰ ਕਿਹਾ ਤੇ ਸਿੱਖ ਨੂੰ ਵੀ ਕਹਿ ਸਕਦੇ ਨੇ, ਪੜ੍ਹ ਜਿੰਨਾ ਮਰਜ਼ੀ, ਜਿੰਨਾ ਚਿਰ ਸਾਧ ਸੰਗਤ ਨਹੀਂ ਨਾ ਕਰਦਾ, ਤੇਰੇ ਵਿੱਚ ਨਾਮ ਨੇ ਅੰਦਰ ਟਿਕਣਾ ਨਹੀਂ, ਹੋਰ ਕੋਈ ਤਰੀਕਾ ਹੀ ਨਹੀਂ ਹੈ। ਸਤਿਗੁਰੂ ਨੇ ਬਚਨ ਕੀਤੇ ਨੇ, ਭਗਤ ਜੀ ਨੇ ਬਚਨ ਕਹੇ ਨੇ, ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ। ਕਿਵੇਂ ਪ੍ਰੇਮ ਪੈਦਾ ਕਰੋਗੇ? ਸਾਰੇ ਕਹਿੰਦੇ ਜੀ ਪ੍ਰੇਮ ਹੋਣਾ ਚਾਹੀਦਾ ਮਨ ਵਿੱਚ, ਪ੍ਰੇਮ ਹੋਣਾ ਚਾਹੀਦਾ। ਪ੍ਰੇਮ ਕਿੱਥੋਂ ਲਿਆਓਗੇ? ਪਰਮਾਤਮਾ ਤੇ ਅਦ੍ਰਿਸ਼ਟ ਹੈ, ਕੋਈ ਦਿਖਾਏ ਤਸਵੀਰ ਪਰਮਾਤਮਾ ਦੀ, ਤੇ ਪ੍ਰੇਮ ਤਾਂ ਉਹਨੂੰ ਕੀਤਾ ਜਾ ਸਕਦਾ ਜੋ ਦਿਸਦਾ। ਤਾਂ ਪ੍ਰੇਮ ਪੈਦਾ ਕਰਨ ਦਾ ਹੋਰ ਕੋਈ ਸਾਧਨ ਨਹੀਂ। ਜਿਨ੍ਹਾਂ ਸਰੀਰਾਂ ਵਿੱਚ ਪ੍ਰੇਮ ਵਹਿ ਰਿਹਾ ਹੈ ਉਹਨਾਂ ਦੇ ਕੋਲ ਬੈਠਣ ਨਾਲ ਉਹ ਕਣੀਆਂ, ਉਹ ਧਾਰਾਵਾਂ, ਉਹ ਤਰੰਗਾਂ, ਉਹ ਵੇਵਜ ਸਾਡੇ ਵਿੱਚ ਵਹਿ ਸਕਦੇ ਨੇ। ਉਹਨਾਂ ਦੇ ਕੋਲ ਬੈਠਣਾ ਅਤਿ ਜ਼ਰੂਰੀ ਹੈ, ਉਹਦੇ ਤੋਂ ਬਿਨਾਂ ਪ੍ਰੇਮ ਦੀ ਸਮਝ ਨਹੀਂ ਆਏਗੀ, ਕਿਹਨੂੰ ਕਰੋਗੇ ਪ੍ਰੇਮ? ਹੋਰ ਕੋਈ ਤਰੀਕਾ ਨਹੀਂ ਹੈ। ਤਾਂ ਸਾਧ ਸੰਗਤ ਤੇ ਜ਼ੋਰ ਦਿੱਤਾ ਗਿਆ। ਜਿਵੇਂ ਇੱਕ ਸਰੀਰ ਦੇ ਵਿੱਚ ਗਮ ਹੈ, ਅਸੀਂ ਉਹਦੇ ਕੋਲ ਜਾਈਏ ਤੇ ਉਹਦੇ ਗਮ ਦੀਆਂ ਤਰੰਗਾਂ ਸਾਡੇ ਵਿੱਚ ਆਪਣੇ ਆਪ ਉਤਰ ਜਾਂਦੀਆਂ ਨੇ, ਸਾਨੂੰ ਯਤਨ ਨਹੀਂ ਕਰਨਾ ਪੈਂਦਾ। ਜਿਵੇਂ ਜਿਸ ਸਰੀਰ ਦੇ ਵਿੱਚ ਖੁਸ਼ੀ ਦੀ ਅਵਸਥਾ ਰਹਿੰਦੀ ਹੈ, ਉਹਦੇ ਕੋਲ ਬੈਠਿਆਂ ਖੁਸ਼ੀ ਸਾਡੇ ਵਿੱਚ ਵਹਿਣ ਲੱਗ ਪੈਂਦੀ ਹੈ। ਜਿਵੇਂ ਜਿਸ ਸਰੀਰ ਦੇ ਅੰਦਰ ਗੁਰੂ ਕੇ ਸਵਾਰੇ ਉਹ ਭੁੱਖ ਲੱਗੀ ਹੈ ਤੇ ਉਹ ਰੋਟੀ ਖਾ ਰਿਹਾ ਤੇ ਉਹਦੇ ਵੱਲੋਂ ਵੇਖ ਕੇ ਭੁੱਖ ਸਾਡੇ ਸਰੀਰ ਵਿੱਚ ਆਪੇ ਪ੍ਰਵੇਸ਼ ਕਰ ਜਾਂਦੀ ਹੈ। ਜਿਸ ਸਰੀਰ ਨੂੰ ਨੀਂਦ ਆਈ ਹੈ ਉਹਦੇ ਕੋਲ ਬੈਠਣ ਦੇ ਨਾਲ ਉਹਦੇ ਸਰੀਰ ਦੇ ਰਾਹੀਂ ਤਰੰਗਾਂ ਸਾਡੇ ਵਿੱਚ ਆਪਣੇ ਆਪ ਨੀਂਦ ਦੀਆਂ ਵਹਿਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਪ੍ਰੇਮ ਸਿੱਧਾ ਕਦੀ ਕਿਸੇ ਦੇ ਜੀਵਨ ਵਿੱਚ ਪ੍ਰਵੇਸ਼ ਨਹੀਂ ਕਰਦਾ। ਪ੍ਰੇਮ ਉਦੋਂ ਬੰਦੇ ਦੇ ਮਨ ਵਿੱਚ ਬਹਿੰਦਾ ਜਦੋਂ ਕਿਸੇ ਪ੍ਰੇਮ ਵਾਲੇ ਸਰੀਰਾਂ ਦੇ ਵਿੱਚ ਮਨੁੱਖ ਬੈਠਦਾ ਹੈ, ਉਹਨਾਂ ਦੀ ਸੰਗਤ ਕਰਦਾ ਹੈ। ਬੋਲਣ ਦਾ ਵਿਸ਼ਾ ਨਹੀਂ ਹੈ, ਕਰਨ ਦਾ ਵਿਸ਼ਾ ਨਹੀਂ। ਵਿੱਚ ਬੜੇ ਪਿਆਰੇ ਸ਼ਬਦ ਆਉਣਗੇ ਕਿ ਜੇ ਤੈਨੂੰ ਗੁਰਮੁਖਾਂ ਦੀ ਸੰਗਤ ਮਿਲ ਗਈ ਤੇ ਘਾਲਣਾ ਦੀ ਜ਼ਰੂਰਤ ਨਹੀਂ ਪੈਂਦੀ। ਸਾਧਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਘਾਲਣਾ ਕਹਿੰਦੇ ਨੇ ਮਿਹਨਤ ਨੂੰ, ਘਾਲਣਾ ਕਹਿੰਦੇ ਮੁਸ਼ਕਤ ਨੂੰ। ਕਹਿੰਦੇ ਜੇ ਗੁਰਮੁਖਾਂ ਦੀ ਸੰਗਤ ਮਿਲ ਗਈ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹੋਏ ਨੇ, ਤਾਂ ਤੈਨੂੰ ਕਰਨਾ ਕੁਝ ਨਹੀਂ ਪਏਗਾ। ਬੜੇ ਪਿਆਰੇ ਸ਼ਬਦ ਨੇ ਖਿਆਲ ਕਰਨਾ, ਥੋੜੇ ਜਿਹੇ ਦੋ ਚਾਰ ਮਿੰਟ ਇਹਦੇ ਉੱਤੇ ਲਾ ਲਈ, ਬੜੀ ਵੱਡੀ ਇਹਦੇ ਵਿੱਚ ਜੁਗਤ ਹੈ। ਸਾਧਕੈ ਸੰਗ ਨਹੀਂ ਕਛ ਘਾਲ, ਅਸਲ ਵਿੱਚ ਇੱਥੇ ਇਹ ਨਹੀਂ ਕਹਿ ਰਹੇ ਵੀ ਤੈਨੂੰ ਕੋਈ ਮਿਹਨਤ ਨਹੀਂ ਕਰਨੀ ਪੈਣੀ। ਇੱਥੇ ਸਤਿਗੁਰੂ ਇਸ਼ਾਰਾ ਕਰ ਰਹੇ ਨੇ, ਜਦੋਂ ਤੂੰ ਸਾਧੂ ਸੰਗਤ ਕਰਦਾ ਹੈ, ਜਦੋਂ ਤੂੰ ਗੁਰਮੁਖਾਂ ਦੀ ਸੰਗਤ ਕਰਨਾ ਹੈ ਤੇ ਉਦੋਂ ਤੂੰ ਕੁਝ ਨਾ ਕਰੀ। ਜੇ ਤੂੰ ਆਪਣੀ ਹਿੰਮਤ ਕਰਦਾ ਰਿਹਾ ਤੇ ਉਹਨਾਂ ਦੀ ਜਿਹੜੀ ਬਖਸ਼ਿਸ਼ ਉਹ ਤੇਰੇ ਵਿੱਚ ਨਹੀਂ ਵਹੇਗੀ। ਖਿਆਲ ਰੱਖਣਾ, ਸਾਧਕੈ ਸੰਗ ਨਹੀਂ ਕਛ ਘਾਲ ਦਾ ਅਰਥ ਤੇ ਕੁਝ ਨਹੀਂ ਕਰਨਾ। ਤੇ ਮੈਂ ਇੱਥੇ ਬੇਨਤੀ ਕਰਦਿਆਂ ਪਹਿਲਾਂ ਵੀ ਕਈ ਵਾਰੀ ਕੀਤੀ ਹੈ, ਕਰਨਾ ਬੜਾ ਸੌਖਾ ਹੈ, ਨਾ ਕਰਨਾ ਬਹੁਤ ਔਖਾ ਹੈ। ਕਰਨਾ ਬੜਾ ਸੌਖਾ ਹੈ, ਕਿਸੇ ਨੂੰ ਲਾ ਦਿਓ 8 ਘੰਟੇ ਜਾਪ ਤੇ ਕਰ ਸਕਦਾ ਹੈ। ਕਿਸੇ ਨੂੰ ਕਹੋ ਤੂੰ 1 ਘੰਟਾ ਜਾਪ ਕਰਨਾ ਹੈ, ਕਰ ਸਕਦਾ ਹੈ। ਕਿਸੇ ਨੂੰ ਬਹੋ ਤੂੰ 1 ਘੰਟਾ ਕੁਝ ਨਹੀਂ ਕਰਨਾ, ਉਸ ਨੂੰ ਕਹੋ ਚੁੱਪ ਕਰਕੇ ਬਹਿਣਾ, ਤੇਰੇ ਵਿੱਚ ਅੰਦਰ ਖਿਆਲ ਨਹੀਂ ਚੱਲਣੇ ਚਾਹੀਦੇ, ਬਹੁਤ ਔਖਾ ਹੈ, ਨਹੀਂ ਹੋ ਸਕਦਾ। ਨਾ ਕਰਨਾ ਬੜਾ ਔਖਾ ਹੈ, ਤੇ ਪਰਮਾਤਮਾ ਨਾਲ ਸੰਬੰਧ ਜੁੜਦੇ ਹੀ ਉਦਣ ਨੇ ਜਿੱਦਣ ਬੰਦਾ ਕਰ ਕਰਕੇ ਥੱਕ ਜਾਂਦਾ, ਸੰਬੰਧ ਨਹੀਂ ਬਣਦੇ ਤੇ ਨਾ ਕਰਨਾ ਸ਼ੁਰੂ ਹੋ ਜਾਂਦਾ ਹੈ। ਗੱਲ ਥੋੜੀ ਜਿਹੀ ਉਲਟੀ ਲੱਗੇਗੀ ਆਪ ਜੀ, ਥੋੜੀ ਜਿਹੀ ਇਹਦੀ ਧਾਰਾ ਉਲਟੀ ਲੱਗੇਗੀ। ਉਹਦੇ ਨਾਲ ਸੰਬੰਧ ਕਰਨ ਨਾਲ ਨਹੀਂ ਹੁੰਦੇ, ਕਿਉਂਕਿ ਉਹ ਕਰਨ ਨਾਲ ਜੇ ਸਾਡੇ ਹੱਥਾਂ ਵਿੱਚ ਆ ਗਿਆ ਤੇ ਸਾਡੇ ਤੋਂ ਉੱਚਾ ਹੈ। ਸਾਹਿਬ ਕਹਿੰਦੇ ਨੇ ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਘਾਲ ਨਾਲ ਨਹੀਂ ਮਿਲਦਾ, ਸੇਵਾ ਨਾਲ ਨਹੀਂ ਮਿਲਦਾ, ਸਾਫ਼ ਕਹਿ ਦਿੱਤਾ। ਫਿਰ ਇਹ ਕਿਉਂ ਦਿੱਤੀਆਂ ਨੇ? ਭਾਂਡਾ ਬਣਾਉਣ ਲਈ, ਜਿਹਦੇ ਵਿੱਚ ਉਹਨੇ ਆਉਣਾ। ਸੇਵਾ ਸਿਮਰਨ ਮਿਹਨਤ ਸਿੱਖੀ ਦੀ ਸਿਰਫ ਇਸ ਵਾਸਤੇ ਹੈ ਕਿ ਜਿਹੜੀ ਬਖਸ਼ਿਸ਼ ਅਸੀਂ ਮੰਗ ਰਹੇ ਹਾਂ ਉਹਦੇ ਵਾਸਤੇ ਸਾਡੇ ਕੋਲ ਭਾਂਡਾ ਆ ਜਾਏ। ਅਸੀਂ ਪਵਾਣੀ ਕਾਹਦੇ ਵਿੱਚ ਹੈ, ਸਾਡੇ ਕੋਲ ਥਾਂ ਹੀ ਨਹੀਂ ਅਜੇ। ਜਿੰਨਾ ਉੱਚਾ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਹੈ ਉਹਨੂੰ ਸਮਾਉਣ ਵਾਸਤੇ ਸਾਡੇ ਕੋਲ ਮਨ ਹੀ ਕੋਈ ਨਹੀਂ ਹੈ, ਮਨ ਤਿਆਰ ਨਹੀਂ ਹੋਇਆ, ਘੜਿਆ ਨਹੀਂ ਗਿਆ, ਤੇ ਕਿੱਥੇ ਪਵਾਵਾਂਗੇ? ਇਸ ਕਰਕੇ ਸਿੱਖੀ ਦੀ ਘਾਲਣਾ ਗੁਰੂ ਨੂੰ ਮਿਲਣ ਵਾਸਤੇ ਨਹੀਂ, ਸਿੱਖੀ ਦੀ ਘਾਲਣਾ ਮਨ ਨੂੰ ਤਿਆਰ ਕਰਨ ਵਾਸਤੇ ਹੈ। ਇਸ ਕਰਕੇ ਕਹਿੰਦੇ ਸਾਧਕੈ ਸੰਗ, ਜੇ ਤੂੰ ਸਾਧ ਸੰਗਤ ਵਿੱਚ ਬਹਿਣਾ ਸਿੱਖ ਜਾਏ ਤੇ ਫਿਰ ਤੂੰ 1 ਕੰਮ ਉੱਥੇ ਸਿੱਖੀ, ਉੱਥੇ ਆਪਣੀ ਸਿਆਣਪ ਛੱਡ ਦੇਈ ਥੋੜੀ ਜਿਹੀ, ਉੱਥੇ ਤੂੰ ਛਾਣਨਾ ਛੱਡ ਦੇਈ ਗੱਲਾਂ ਨੂੰ। ਨਹੀਂ ਤੇ ਬੰਦਾ ਚੀਜ਼ਾਂ ਛਾਣ ਕੇ ਪੁਣਦਾ ਹੈ, ਤੁਸੀਂ ਕਦੀ ਖਿਆਲ ਰੱਖਣਾ। ਪੂਣੀ ਹੈ ਸਾਡੇ ਕੋਲ, ਇੱਕ ਬੁੱਧੀ ਦੀ ਪੂਣੀ ਲਾ ਕੇ ਰੱਖਦੇ ਹਾਂ ਔਰ ਮਸਲਾ ਹੱਲ ਨਹੀਂ ਹੁੰਦਾ ਜ਼ਿੰਦਗੀ ਦਾ। ਬਾਣੀ ਵੀ ਮਨੁੱਖ ਪੂਣੀ ਲਾ ਕੇ, ਬਾਣੀ ਦਾ ਜਿਹੜਾ ਰਸ ਹੈ ਉੱਥੇ ਵੀ ਸਾਡੇ ਕੋਲ ਪੂਣੀ ਹੈ, ਉਹ ਪੂਣੀ ਲਾ ਕੇ ਅਸੀਂ ਪੁਣ ਕੇ ਪੀਂਦੇ ਹਾਂ ਬਾਣੀ ਨੂੰ। ਪੁਣ ਕੇ ਕਿਵੇਂ ਪੀਂਦੇ ਹਾਂ? ਜਿਹੜੀ ਬਾਣੀ ਦੀਆਂ ਤੁਕਾਂ ਸਾਡੇ ਨਾਲ ਸੰਬੰਧਿਤ ਨਹੀਂ ਹੁੰਦੀਆਂ ਉਹ ਵਿੱਚੋਂ ਵਿੱਚੋਂ ਅਸੀਂ ਪਾਸੇ ਕਰੀ ਜਾਂਦੇ, ਪੜ੍ਹਦੇ ਜ਼ਰੂਰ ਹਾਂ। ਜਿਹੜੀਆਂ ਤੁਕਾਂ ਸਾਨੂੰ ਮਾਫ਼ਕ ਆਉਂਦੀਆਂ ਨੇ, ਸਾਨੂੰ ਪੱਠੇ ਪਾਉਂਦੀਆਂ ਨੇ, ਇਸ ਤਰ੍ਹਾਂ ਦਾ ਗਿਆਨ ਵੀ ਹੈ, ਉਹ ਅਸੀਂ ਅੰਦਰ ਜਾਣਦੇ ਨੇ। ਤਾਂ ਇਹ ਸਮੁੱਚਾ ਹੀ ਗਿਆਨ ਦਵਾਈ ਵਿੱਚੋਂ ਵਿੱਚੋਂ ਛੱਡ ਕੇ ਨਹੀਂ ਖਾਧੀ ਜਾ ਸਕਦੀ, ਇਸ ਤਰ੍ਹਾਂ ਕੰਮ ਨਹੀਂ ਕਰਦੀ। ਤਾਂ ਸੱਚੇ ਪਾਤਸ਼ਾਹ ਜੀ ਇਹ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਤੂੰ ਸੰਗਤ ਉਹਨਾਂ ਦੀ ਕਰ। ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਨੇ ਕਿ 8 ਪਹਿਰੀ 7 ਪਹਿਰੀ ਸਤ ਭਲਾ ਬਈਆ ਪੜਿਆ ਪਾਸ। ਇਹ ਪੜ੍ਹੇ ਹੋਏ ਕੌਣ ਨੇ? 7 ਪਹਿਰੀ 7 ਭਲਾ, ਇਹ ਪਿੱਛੇ ਆਪਾਂ ਬਾਣੀ ਵਿਚਾਰੀ ਸੀ ਬਹੁਤ ਲੰਬੀ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ 63 ਸਲੋਕ ਤਕਰੀਬਨ 90 ਘੰਟੇ ਵਿੱਚ ਇਹਦੀ ਕਥਾ ਕੀਤੀ ਗਈ ਸੀ। ਉਹਦੇ ਵਿੱਚ ਇਸ ਸਲੋਕ ਤੇ ਆਪਾਂ ਬਹੁਤ ਲੰਬੀ ਵਿਚਾਰ ਕੀਤੀ ਸੀ ਕਿ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ 7 ਪਹਿਰੀ ਵੈਸੇ ਅੱਠ ਪਹਿਰ ਹੁੰਦੇ ਨੇ 24 ਘੰਟਿਆਂ ਦੇ, ਅੱਠ ਪਹਿਰ ਯਾਨੀ ਕਿ 3 ਘੰਟੇ ਦਾ ਇੱਕ ਪਹਿਰ ਹੁੰਦਾ, 8 × 3 = 24। ਤਾਂ ਜਦੋਂ ਕਹਿਣ ਕਹਿੰਦੇ ਹਨ ਸੱਤੀ ਪਹਿਰੀ ਸੱਤ ਭਲਾ, ਜਦੋਂ ਸੱਤ ਪਹਿਰਾਂ ਦੀ ਗੱਲ ਗੁਰੂ ਅੰਗਦ ਦੇਵ ਗੁਰੂ ਗ੍ਰੰਥ ਸਾਹਿਬ ਜੀ ਕਰਨਗੇ, ਉਹਦਾ ਮਤਲਬ ਹੋਵੇਗਾ 21 ਘੰਟਿਆਂ ਦੀ ਵਿਆਖਿਆ ਸਾਡੇ 24 ਘੰਟਿਆਂ ਵਿੱਚੋਂ। 3 ਘੰਟੇ ਕੱਢ ਦਿੱਤੇ, ਪਾਸੇ ਕਰ ਦਿੱਤੇ ਗੁਰੂ ਅੰਗਦ ਦੇਵ ਜੀ, 3 ਘੰਟਿਆਂ ਨੂੰ ਸਾਈਡ ਤੇ ਕਰ ਦਿੰਦੇ ਨੇ, 21 ਘੰਟਿਆਂ ਬਾਰੇ ਕਹਿੰਦੇ ਨੇ। ਬੜਾ ਸਵਾਦਲਾ ਹੈ ਪ੍ਰਸ਼ਨ ਚਿੰਨ ਹੈ ਕਿ ਗੱਲ ਤਾਂ 8 ਪਹਿਰਾਂ ਦੀ ਹੈ ਜ਼ਿੰਦਗੀ ਦੀ, ਤੇ ਗੁਰੂ ਅੰਗਦ ਦੇਵ ਜੀ ਕਹਿੰਦੇ 7 ਪਹਿਰੀ, 7 ਪਹਿਰਾਂ ਦੀ ਗੱਲ ਕਿਉਂ ਕੀਤੀ, 8ਵਾਂ ਪਹਿਰ ਹੀ ਵਿੱਚੋਂ ਕੱਢ ਦਿੱਤਾ। ਉਹ ਕਿਉਂ ਕੱਢਿਆ, ਖਿਆਲ ਰੱਖਣਾ, ਕਿਉਂਕਿ 8ਵਾਂ ਪਹਿਰ ਧਿਆਨ ਦਿਓ ਸੰਸਾਰ ਵਾਸਤੇ ਨਹੀਂ, 8ਵਾਂ ਪਹਿਰ ਪਰਮਾਤਮਾ ਨੇ ਦਿੱਤਾ ਨਿਰੰਕਾਰ ਵਾਸਤੇ। 8ਵਾਂ ਪਹਿਰ ਯਾਨੀ ਕਿ 3 ਘੰਟੇ, ਸਵੇਰੇ ਸੂਰਜ ਚੜ੍ਹਨ ਤੋਂ ਪਹਿਲੇ ਜਿਹੜੇ 3 ਘੰਟੇ ਉਹਨੂੰ 8ਵਾਂ ਪਹਿਰ ਕਹਿੰਦੇ। ਉਹ 1 ਪਹਿਰ ਵਿੱਚ ਕਿਹਾ ਹੀ ਨਹੀਂ, ਤੇ 7 ਪਹਿਰ ਗੁਰੂ ਅੰਗਦ ਦੇਵ ਜੀ ਨੇ ਤਾਂ ਬੋਲੇ ਹਨ, ਕਿਸੇ ਗੁਰਸਿੱਖ ਨੇ ਜ਼ਰੂਰ ਬੇਨਤੀ ਕੀਤੀ ਹੈ ਕਿ ਮਹਾਰਾਜ ਤੁਹਾਡੇ ਹੁਕਮ ਦੇ ਅਨੁਸਾਰ ਮੈਂ 1 ਪਹਿਰ ਨਿਤਨੇਮ ਕਰਨਾ। 1 ਪਹਿਰ ਦਾ ਮਤਲਬ 3 ਘੰਟੇ ਬਣਦੇ, 1 ਪਹਿਰ ਮੈਂ 3-3.5 ਘੰਟੇ ਬਾਣੀ ਪੜ੍ਹਦਾ ਹਾਂ ਜਾਂ ਸਿਮਰਨ ਕਰਦਾ ਹਾਂ ਜਾਂ ਧਰਮ ਦੇ ਲੇਖੇ ਲਾ ਦੇਣਾ, ਪਰ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਵਿਕਾਸ ਨਹੀਂ ਲੱਗਦਾ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੇਰਾ ਕ੍ਰੋਧ ਵੀ ਉਸੇ ਤਰ੍ਹਾਂ, ਮੇਰਾ ਕਾਮ ਵੀ ਉਸੇ ਤਰ੍ਹਾਂ, ਮੇਰਾ ਲੋਭ ਵੀ, ਮੇਰੇ ਵਿੱਚ ਦਵੈਤ ਵੀ ਉਸੇ ਤਰ੍ਹਾਂ, ਤੇ ਕਿਰਪਾ ਕਰਕੇ ਦੱਸੋ ਕਿ ਇਹਦੇ ਵਿੱਚ ਕੀ ਕਮੀ ਹੈ, ਜਦਕਿ ਤੁਹਾਡੇ ਕਹਿਣ ਤੇ ਮੈਂ ਪੂਰਾ ਨਿਤਨੇਮ ਕਰਨਾ। ਤਾਂ ਗੁਰੂ ਅੰਗਦ ਦੇਵ ਜੀ ਉਹਦੇ ਜਵਾਬ ਵਿੱਚ ਕਹਿ ਰਹੇ ਨੇ, ਭਾਈ ਤੂੰ 8ਵੇਂ ਪਹਿਰ ਵਿੱਚ ਨਿਤਨੇਮ ਬਾਣੀ ਪੜ੍ਹਨੀ ਸਿਮਰਨ ਇਹ ਤਾਂ ਕਰਨਾ, ਪਰ ਤੂੰ ਮੈਨੂੰ ਥੋੜਾ ਜਿਹਾ ਇਹ ਦੱਸ ਦੇ ਕਿ ਜਿਹੜੇ ਬਾਕੀ 7 ਪਹਿਰ ਨੇ ਉਹਨਾਂ ਵਿੱਚ ਤੂੰ ਕੀ ਕਰਨਾ, ਉਹਦੇ ਬਾਰੇ ਥੋੜਾ ਜਿਹਾ ਮੈਨੂੰ ਦੱਸ। ਕਿਉਂਕਿ ਜਦੋਂ ਵੀ ਕੋਈ ਡਾਕਟਰ, ਕੋਈ ਹਕੀਮ ਕਿਸੇ ਮਰੀਜ਼ ਨੂੰ ਪੁੱਛੇਗਾ ਨਾ, ਤੇ ਉਹ ਕਹੇਗਾ ਦਵਾਈ ਕਿਵੇਂ ਖਾਣਾ, ਉਹ ਦੱਸੇਗਾ ਦਵਾਈ ਜਿਵੇਂ ਤੁਸੀਂ ਦੱਸੀ ਉਸੇ ਤਰ੍ਹਾਂ ਖਾ ਰਿਹਾ, ਪੂਰਾ ਗਿਣ ਕੇ। ਫਿਰ ਡਾਕਟਰ ਕਹੇਗਾ ਵੀ ਦਵਾਈ ਖਾਣ ਤੋਂ ਜਿਹੜਾ ਬਿਨਾਂ ਸਮਾਂ ਉਹਦੇ ਵਿੱਚ ਤੂੰ ਕੀ ਖਾਣਾ, ਕਿਤੇ ਉਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਨੈਗੇਟਿਵ ਗਲਤ ਤੇ ਨਹੀਂ ਖਾ ਰਿਹਾ ਜਿਹੜਾ ਦਵਾਈ ਨੂੰ ਕੰਮ ਨਹੀਂ ਕਰਨ ਦੇ ਰਿਹਾ। ਉੱਥੇ ਜਵਾਬ ਦੇਣਾ ਔਖਾ ਹੋ ਜਾਏਗਾ। ਬਸ ਇਹਦਾ ਜਵਾਬ ਸਾਡੇ ਕੋਲ ਵੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਪੁੱਛਦੇ ਨੇ ਵੀ ਤੂੰ 2.5 ਘੰਟੇ ਨਿਤਨੇਮ ਕਰਦਾ, 3 ਘੰਟੇ ਨਿਤਨੇਮ ਕਰਦਾ, ਤੇ ਬਾਕੀ ਦੇ 21 ਘੰਟਿਆਂ ਵਿੱਚ ਤੂੰ ਕੀ ਬੋਲਦਾ ਹੈ ਤੇ ਕਿਵੇਂ ਦਾ ਬੋਲਦਾ ਹੈ, ਬਾਕੀ ਦੇ 21 ਘੰਟਿਆਂ ਵਿੱਚ ਤੂੰ ਇਹਨਾਂ ਅੱਖਾਂ ਨਾਲ ਕੀ ਵੇਖਦਾ ਹੈ ਤੇ ਕਿਹੜੇ ਭਾਵ ਨਾਲ ਦੇਖਦਾ ਹੈ, ਉਹਨਾਂ 7 ਪਹਿਰਾਂ ਵਿੱਚ ਤੂੰ ਕੀ ਸੁਣਦਾ ਹੈ, ਹੱਥਾਂ ਨਾਲ ਕੰਮ ਕਿਹੜਾ ਕਰਦਾ ਹੈ, ਤੇਰਾ ਵਿਹਾਰ ਕਿਵੇਂ ਦਾ ਹੈ, ਉਹਨਾਂ 7 ਪਹਿਰਾਂ ਬਾਰੇ ਮੈਨੂੰ ਦੱਸ ਤੇ 8ਵੇਂ ਪਹਿਰ ਬਾਰੇ ਮੈਂ ਤੈਨੂੰ ਦੱਸ ਦਿਆਂਗਾ ਉਹ ਕਿਵੇਂ ਫਿਰ ਹੋਏਗਾ। ਜਿੰਨਾ ਚਿਰ ਤੂੰ 7 ਪਹਿਰ ਨਾ ਸੋਧੇ 8ਵੇਂ ਪਹਿਰ ਵਿੱਚ ਰਸ ਨਹੀਂ ਪੈਣਾ ਜ਼ਰੂਰੀ। 8ਵਾਂ ਪਹਿਰ ਤੇ ਸਿੱਟਾ ਹੈ, ਜਿਵੇਂ ਕੋਈ ਜ਼ਿਮੀਦਾਰ ਫਸਲ ਬੀਜਦਾ ਤੇ 4 ਮਹੀਨੇ ਮਿਹਨਤ ਕਰਦਾ ਤੇ ਸਿੱਟਾ ਤੇ 15 ਦਿਨਾਂ ਵਿੱਚ ਆ ਜਾਂਦਾ, ਉਹਨੂੰ 4 ਮਹੀਨੇ ਨਹੀਂ ਲੱਗਦੇ। ਤਾਂ ਗੁਰੂ ਅੰਗਦ ਦੇਵ ਜੀ ਤੋਂ ਫਿਰ ਸਿੱਖ ਪੁੱਛਦਾ ਬਈ ਉਹਨਾਂ 7 ਪਹਿਰਾਂ ਵਿੱਚ ਜਿਹੜੇ ਨਿਤਨੇਮ ਤੋਂ ਬਿਨਾਂ ਨੇ 21 ਘੰਟੇ, ਉਹਨਾਂ ਵਿੱਚ ਮੈਂ ਕੀ ਕਰਨਾ। ਤਾਂ ਜਿੱਥੇ ਉਸ ਥਾਂ ਤੇ ਹੋਰ ਬੜਾ ਕੁਝ ਗੁਰਬਾਣੀ ਵਿੱਚ ਦੱਸਿਆ ਵੀ ਸਿੱਖ ਨੇ ਉਹ 21 ਘੰਟੇ ਕਿਵੇਂ ਬਿਤਾਉਣੇ ਨੇ, ਉਹਦੇ ਵਿੱਚ ਇੱਕ ਇਹਦੇ ਤੇ ਜ਼ੋਰ ਦਿੱਤਾ। ਉਹਨਾਂ ਨੇ ਕਹਿਣ ਲੱਗੇ 7 ਪਹਿਰੀ 7 ਭਲਾ ਬਈਆ ਪੜਿਆ ਪਾਸ, ਉਹਨਾਂ 7 ਪਹਿਰਾਂ ਵਿੱਚ ਤੂੰ ਸੰਗਤ ਸ਼ੁੱਧ ਕਰਨੀ ਹੈ, ਇਹਦੇ ਉੱਤੇ ਜ਼ੋਰ ਦਿੱਤਾ ਗਿਆ, ਸੰਗਤ ਸ਼ੁੱਧ ਕਰਨੀ ਹੈ। ਇਹਨਾਂ 7 ਪਹਿਰਾਂ ਵਿੱਚ ਤੂੰ ਇੱਕੋ ਹੀ ਕੰਮ ਕਰਨਾ ਹੈ, ਤੇ ਸੰਗਤ ਦਾ ਸੰਬੰਧ ਸੁਣਨ ਨਾਲ ਵੀ ਹੈ, ਸੰਗਤ ਦਾ ਸੰਬੰਧ ਵੇਖਣ ਨਾਲ ਵੀ, ਸੰਗਤ ਦਾ ਸੰਬੰਧ ਬੋਲਣ ਨਾਲ ਵੀ ਹੈ, ਸਾਰਾ ਸੰਬੰਧ ਸੰਗਤ ਦਾ ਹੀ ਹੈ। ਕਿਉਂਕਿ ਜ਼ਰੂਰੀ ਨਹੀਂ ਅਸੀਂ ਕਿਸੇ ਆਦਮੀ ਦੀ ਸੰਗਤ ਕਰੀਏ, ਹੁਣ ਤੇ ਸਾਧਨ ਹੀ ਬੜੇ ਨੇ, ਹੁਣ ਤਾਂ ਸਿੱਧਾ ਤੁਸੀਂ ਆਪਣਾ ਲੈਪਟਾਪ ਖੋਲੋ, ਸੰਗਤ ਜਿਹੜੀ ਮਰਜ਼ੀ ਕਰ ਲਓ, ਕਰ ਸਕਦਾ ਆਦਮੀ, ਸਾਰੇ ਸੰਸਾਰ ਨਾਲ ਸੰਗਤ ਕਰ ਸਕਦਾ। ਟੀਵੀ ਖੋਲੋ, ਉਹਦੇ ਨਾਲ ਸੰਗਤ ਕਰ ਲਓ, ਨਾਵਲ ਪੜ੍ਹੋ, ਅਖਬਾਰ ਵੇਖੋ, ਜੋ ਮਰਜ਼ੀ, ਉਹ ਖਿੱਚ ਲਏਗਾ ਸਾਡਾ ਮਨ, ਜਿਹੜਾ ਚੁੰਬਕ ਵਰਗਾ ਉਹਦਾ ਸਵਰੂਪ ਹੈ, ਮਨ ਦੀ ਜਿਹੜੀ ਸਵਰੂਪ ਜਿਹੜੀ ਸ਼ਕਤੀ ਹੈ ਉਹ ਚੁੰਬਕ ਵਰਗੀ ਹੈ। ਉਹਨੂੰ ਇਹ ਨਹੀਂ ਕਹਿਣਾ ਪੈਂਦਾ ਵੀ ਤੂੰ ਇਹ ਚੁੰਬਕ ਨੂੰ ਕਿ ਤੂੰ ਇੱਥੇ ਪਈ ਹੈ ਕਿਹੜੇ ਲੋਹੇ ਨੂੰ ਖਿੱਚੇਂਗੀ ਕਿਹੜੇ ਨੂੰ ਨਹੀਂ, ਉਹਨੇ ਖਿੱਚੀ ਹੀ ਜਾਣਾ, ਜਿਹੜਾ ਟੁਕੜਾ ਆਇਆ ਉਹਨੂੰ ਖਿੱਚ ਲਏਗਾ ਮਨ, ਉਹਨੇ ਨਹੀਂ ਨਾ ਕਰਨੀ ਖਿਆਲ ਰੱਖਣਾ। ਅਸੀਂ ਕਈ ਵਾਰੀ ਕਹਿੰਦੇ ਸਾਡਾ ਮਨ ਸਟਰੋਂਗ ਹੈ, ਅਸੀਂ ਜਿੱਥੇ ਮਰਜ਼ੀ ਜਾਈਏ ਜੋ ਮਰਜ਼ੀ ਦੇਖੀਏ ਜੋ ਮਰਜ਼ੀ, ਨਹੀਂ। ਜਿੰਨਾ ਚਿਰ ਅੰਦਰ ਮਨ ਹਾਵੀ ਹੈ ਜੀਵਨ ਤੇ, ਉਨਾ ਚਿਰ ਅਸੀਂ ਜਿੱਥੋਂ ਦੀ ਮਨ ਨੂੰ ਲੰਘਾਵਾਂਗੇ, ਜਿਵੇਂ ਚੁੰਬਕ ਨੂੰ ਜਿੱਥੋਂ ਲੰਘਾਉਂਦੇ ਹਾਂ ਉਹ ਟੁਕੜੇ ਖਿੱਚ ਲੈਂਦੀ ਹੈ। ਜਿਹੜਾ ਵੀ ਆਇਆ, ਜਿਵੇਂ ਦਾ ਲੋਹੇ ਆਇਆ, ਉਹਨੇ ਇਹ ਨਹੀਂ ਵੇਖਣਾ ਵੀ ਸਰੂਪ ਕੀ ਇਹਦਾ। ਤਾਂ ਫਿਰ ਸਤਿਗੁਰੂ ਨੇ ਇਹਦੇ ਉੱਤੇ ਜ਼ੋਰ ਦਿੱਤਾ ਕਿ ਉਹ ਜਿਹੜੇ ਸੱਤ ਪੈਰ ਨੇ ਉਹਦੇ ਵਿੱਚ ਤੂੰ ਉਹਨਾਂ ਕੋਲ ਬੈਠਿਆ ਕਰ, ਬਈਆ ਪੜਿਆ ਪਾਸ, ਪੜੇ ਕੌਣ ਨੇ ਭੱਟਾਂ ਨੂੰ ਪੁੱਛੋ, ਦੱਸਦੇ ਨੇ ਗੁਰੂ ਅਮਰਦਾਸ ਜੀ ਵੀ ਪੜੇ ਨੇ। ਕੀ ਪੜੇ ਨੇ? ਤੈਂ ਪੜਿਓ ਇੱਕ ਮਨ ਧਰਿਓ, ਇੱਕ ਕਰ ਇੱਕ ਪਛਾਣਿਓ, ਤੇ ਪੜਿਆਂ ਦੇ ਕੋਲ ਬਹਿਣਾ। ਅਸੀਂ ਕਵਾਂਗੇ ਸਾਰਾ ਦਿਨ ਕਿਵੇਂ ਬਈ ਇਹ ਕੰਮ ਵੀ ਕਰਨਾ। ਵੈਸੇ ਗੁਰਮੁਖਾਂ ਦੇ ਬਹੁਤ ਵੱਡੇ ਤਜਰਬੇ ਨੇ, ਉਹ ਕਹਿੰਦੇ ਨੇ ਸੰਗਤ ਕਰਨ ਦੇ ਮਾਮਲੇ ਵਿੱਚ ਸਭ ਤੋਂ ਜਿਹੜੀ ਚੀਜ਼ ਜ਼ਿਆਦਾ ਕੰਮ ਦਿੰਦੀ ਉਹ ਪੋਥੀ ਕਿਤਾਬ ਹੈ। ਖਿਆਲ ਰੱਖਣਾ, ਜਿਹੜੇ ਗੁਰਮੁਖ ਹੋ ਗੁਜ਼ਰੇ ਨਾ ਸਾਡੇ ਤੋਂ ਪਹਿਲਾਂ, ਉਹਨਾਂ ਦੇ ਜੀਵਨ ਜਿਹੜੇ ਲਿਖੇ ਹੋਏ ਨੇ, ਜਿਵੇਂ ਆਰੰਭ ਤੋਂ ਲਈਏ ਬਾਬਾ ਬੁੱਢਾ ਸਾਹਿਬ, ਜਿਹੜੀਆਂ ਲੇਖਣੀਆਂ ਨੇ ਭਾਈ ਮਾਂਝੀ ਦਾ ਜੀਵਨ, ਅੱਗੇ ਤੁਰਦੇ ਜਾਈਏ ਜਿੰਨੇ ਹੁਣ ਤੱਕ ਦੇ ਮਹਾਂਪੁਰਸ਼ ਨੇ ਉਹਨਾਂ ਦੇ ਜੀਵਨ ਛਾਪੇ ਗਏ ਨੇ, ਜਿਹੜੇ ਗੁਰਮਤ ਅਨੁਸਾਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਨਾਲ ਜੁੜੇ ਤੇ ਲੋਕਾਂ ਨੂੰ ਜੋੜਿਆ। ਜਦੋਂ ਉਹਨਾਂ ਦਾ ਜੀਵਨ ਅਸੀਂ ਪੋਥੀਆਂ ਦੇ ਰੂਪ ਵਿੱਚ, ਜਿੰਨੇ ਧਰਮ ਦੀ ਕਮਾਈ ਕਰਨੀ ਹੈ, ਕਿਸੇ ਸਿਆਣੇ ਨੇ ਕਿਹਾ ਵੀ ਜੇ ਤੂੰ ਧਰਮ ਕਮਾਉਣਾ, ਤੂੰ ਨਾਮ ਜਪਣਾ, ਤੇ ਤੇਰੇ ਸਿਰਾਣੇ ਇੱਕ ਕਿਸੇ ਗੁਰਮੁਖ ਦੀ ਪੋਥੀ ਜੀਵਨ ਹੋਣਾ ਚਾਹੀਦਾ, ਕਿਸੇ ਗੁਰਮੁਖ ਦਾ, ਸੰਤ ਜਨ ਦਾ, ਤਾਂ ਕਿ ਤੂੰ ਦੋ ਚਾਰ ਅੰਕ, ਦੋ ਚਾਰ ਪੇਜ ਰੋਜ਼ ਪੜ੍ਹੇ, ਉਹਦੇ ਵਿੱਚ ਉਹਨਾਂ ਦੇ ਜੀਵਨ ਦੀ ਕੋਈ ਨਾ ਕੋਈ ਘਟਨਾ ਹੋਵੇਗੀ ਤੇ ਉਹ ਘਟਨਾ ਤੈਨੂੰ ਉਹ ਸਟੈਂਡ ਕਰੇਗੀ, ਤੇਰੇ ਮਨ ਨੂੰ ਤਾਕਤ ਦੇਗੀ। ਇਹ ਬੜੀ ਵੱਡੀ ਸੱਚਾਈ ਹੈ। ਤਾਂ ਹੀ ਤਾਂ ਭਾਈ ਮੰਝ ਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ, ਗੁਰੂ ਅਰਜਨ ਦੇਵ ਜੀ ਕਹਿੰਦੇ ਤੂੰ ਮੇਰਾ ਜਹਾਜ਼ ਹੈ ਤੇ ਤੇਰੇ ਉੱਤੇ ਲੰਘ ਕੇ ਸੰਸਾਰ ਦੇ ਲੋਕ ਪਾਰ ਹੋਣਗੇ। ਪੁੱਛਿਆ, ਮਹਾਰਾਜ ਤੁਹਾਡੇ ਇਹਨਾਂ ਸ਼ਬਦਾਂ ਦੀ ਵਿਆਖਿਆ ਸਮਝ ਨਹੀਂ ਆਈ, ਕਿਉਂਕਿ ਮੈਂ ਬੇਨਤੀ ਕਰਾਂ ਜੋ ਕੁਝ ਸਤਿਗੁਰੂ ਨੇ ਬੋਲਿਆ ਉਹਦੀ ਸਮਝ ਦੀ ਉਸ ਉਚਾਈ ਤੱਕ ਸਾਡੀ ਬੁੱਧੀ ਨਹੀਂ ਜਾਂਦੀ। ਉਹਨਾਂ ਨੇ ਕਿਹਾ ਮੰਝ ਤੂੰ ਜਹਾਜ਼, ਤੇਰੇ ਉੱਤੇ ਚੜ ਚੜ ਕੇ ਸਿੱਖ ਮੇਰੇ ਤਾਂ ਕਹਿਣਗੇ, ਤੂੰ ਪੁਲ ਬਣ ਗਿਆ, ਤੂੰ ਜਹਾਜ਼ ਬਣ ਗਿਆ। ਮਹਾਰਾਜ ਜਹਾਜ਼ ਕਿਵੇਂ? ਕਹਿਣ ਲੱਗੇ ਮੰਝ ਜਿਹੜੀ ਤੂੰ ਕਮਾਈ ਕੀਤੀ ਹੈ ਨਾ, ਆਉਣ ਵਾਲੇ ਸਮੇਂ ਵਿੱਚ ਜਦੋਂ ਕਿਸੇ ਸਿੱਖ ਦਾ ਮਨ ਡੋਲੇਗਾ ਨਾ, ਸਿੱਖੀ ਕਮਾਉਂਦਿਆਂ ਕਮਾਉਂਦਿਆਂ ਬੇਵਿਸ਼ਵਾਸੀ ਆਵੇਗੀ, ਜਦੋਂ ਤੇਰਾ ਜੀਵਨ ਪੜੇਗਾ ਜਾਂ ਤੇਰੀ ਸੇਵਾ ਨੂੰ ਸੁਣੇਗਾ, ਤੇਰੇ ਜੀਵਨ ਨੂੰ, ਤੇਰੀ ਸਾਖੀ ਨੂੰ, ਉਹਦਾ ਟੁੱਟਿਆ ਹੋਇਆ ਮਨ ਫਿਰ ਸ਼ਕਤੀ ਨਾਲ ਭਰਿਆ ਜਾਏਗਾ, ਉਹ ਖਿੱਚ ਲਏਗਾ ਤੇਰੇ ਵਿੱਚੋਂ ਸ਼ਕਤੀ। ਇਸ ਤਰ੍ਹਾਂ ਸੰਗਤ, ਸਭ ਤੋਂ ਵੱਧ ਜਿਹੜੀ ਸੰਗਤ ਪ੍ਰਭਾਵ ਪਾਉਂਦੀ, ਸਾਧ ਸੰਗਤ ਤੋਂ ਜੀਵਨੀਆਂ ਪੜ੍ਹਨ ਦੀ ਪ੍ਰਭਾਵ ਪਾਉਂਦੀ। ਜੇ ਕਿਸੇ ਨੇ ਗੁਰਮਤ ਦੇ ਰਸਤੇ ਤੇ ਚੱਲਣਾ ਹੈ ਤੇ ਉਹਦੇ ਕੋਲ ਇਹ ਪੋਥੀਆਂ ਗੁਰਮੁਖਾਂ ਦੇ ਜੀਵਨ ਦੀਆਂ ਹੋਣੀਆਂ ਅਤ ਜ਼ਰੂਰੀ ਨੇ। ਜਿਵੇਂ ਦੇ ਲੋਕਾਂ ਨੂੰ ਪੜ੍ਹਾਂਗੇ ਉਵੇਂ ਦਾ ਪ੍ਰਭਾਵ ਮਨ ਤੇ ਬਣੇਗਾ। ਜੇ ਹੁਣ ਪੜ੍ਹਦੇ ਬਾਣੀ ਹਾਂ, ਪੜ੍ਹਦੇ ਨਿਤਨੇਮ ਹਾਂ, ਤੇ ਅਸੀਂ ਵੇਖਣੇ ਜਿਹੜੇ ਫਿਲਮ ਦੇ ਐਕਟਰਸ ਨੇ ਉਹਨਾਂ ਦੇ ਅਸੀਂ ਟਾਕ ਸ਼ੋਅ ਵੇਖਣੇ ਨੇ, ਸਾਨੂੰ ਪਤਾ ਫਲਾਣ ਸੀਰੀਅਲ ਕਿਸ ਵੇਲੇ ਆਉਣਾ, ਇੱਕ ਇੱਕ ਆਦਮੀ ਦਾ ਨਾਮ ਚੇਤੇ ਹੈ, ਹਰ ਇੱਕ ਚੀਜ਼ ਨੂੰ ਅਸੀਂ ਚੰਗੀ ਤਰ੍ਹਾਂ ਕੋਖ ਕੇ ਅੰਦਰ ਸਟੋਰ ਕੀਤਾ ਹੋਇਆ ਮਨ ਦੇ ਵਿੱਚ। ਤਾਂ ਜਦੋਂ ਸਾਡਾ ਵੇਖਣਾ ਸੁਣਨਾ ਹੋਰ ਪ੍ਰਕਾਰ ਦਾ ਹੈ ਤੇ ਕੰਮ ਅਸੀਂ ਹੋਰ ਕਰ ਰਹੇ ਹਾਂ ਤੇ ਜੀਵਨ ਵਿੱਚ ਇੱਕ ਅੰਦਰ ਐਕਸੀਡੈਂਟ ਹੋ ਜਾਂਦਾ ਹੈ, ਆਪਸ ਵਿੱਚ ਟਕਰਾਵ ਹੋ ਜਾਂਦਾ, ਮਨ ਦੇ ਦੋ ਹਿੱਸੇ ਹੋ ਜਾਂਦੇ। ਤਾਂ ਇਸ ਤਰ੍ਹਾਂ ਦਾ ਮਨ ਕਦੀ ਵੀ ਕਿਸੇ ਕਾਰਜ ਵਿੱਚ ਕਾਮਯਾਬ ਨਹੀਂ ਹੋ ਸਕਦਾ, ਔਰ ਉਹ ਧਾਰਮਿਕ ਵਿਅਕਤੀ ਵਿਖੇਪ ਵਿੱਚ, ਤਰਕ ਵਿੱਚ, ਟਕਰਾਵ ਵਿੱਚ ਰਹਿੰਦਾ, ਉਹਦਾ ਮਨ ਦੁੱਖ ਵਿੱਚ ਰਹਿੰਦਾ ਹੈ। ਤਾਂ ਜਿਨ੍ਹਾਂ ਨੇ ਇਸ ਰਾਹ ਤੇ, ਮੈਂ ਤਾਂ ਇਹ ਥੋੜੀਆਂ ਜਿਹੀਆਂ ਉਦਾਹਰਨਾਂ ਪਹਿਲਾਂ ਤਾਂ ਦੇ ਰਿਹਾ ਸੀ ਕਿ ਇਹ ਸਾਰੀ ਅਸ਼ਟਪਦੀ ਗੁਰਮੁਖਾਂ ਦੀ ਸੰਗਤ ਦੀ ਵਿਆਖਿਆ ਕਰੇਗੀ ਕਿ ਜੇ ਤੁਸੀਂ ਇਸ ਮਾਰਗ ਤੇ ਜਾਣਾ ਤੇ ਸਾਧਕੈ ਸੰਗ, ਸਾਧਕੈ ਸੰਗ, ਵਾਰ ਵਾਰ ਸਾਧਕੈ ਸੰਗ, ਇਹ ਸੱਤਵੀਂ ਅਸ਼ਟਪਦੀ ਕਹੇਗੀ। ਔਰ ਇਸ ਸਾਧ ਸ਼ਬਦ ਦੇ ਅਰਥ ਸਾਰੇ ਹੀ ਟੀਕਾਕਾਰਾਂ ਨੇ ਗੁਰਮੁਖ ਕੀਤੇ ਨੇ, ਸਾਧੂ ਕੀਤੇ ਨੇ, ਸੰਤ ਕੀਤੇ, ਗੁਰੂ ਅਰਥ ਕਿਸੇ ਨੇ ਕੀਤੇ। ਸਾਰੇ ਟੀਕਾਕਾਰਾਂ ਨੂੰ ਪੜ੍ਹ ਕੇ ਵੇਖ ਲਓ। ਹਾਂ, ਜਿਹੜੇ ਆ ਨਵੇਂ ਨਵੇਂ ਥੋੜੇ ਜਿਹੇ ਵਿਆਖਿਆਕਾਰ ਆਏ ਨੇ, ਉਹਨਾਂ ਨੇ ਪਤਾ ਨਹੀਂ ਕੋਈ ਮੁਤਾਲੇ ਨਹੀਂ ਕੀਤਾ ਗੁਰਮਤ ਦਾ, ਆਪਣੇ ਡਰਾਇੰਗ ਰੂਮ ਦੇ ਵਿੱਚੋਂ ਹੀ ਵਿਆਖਿਆ ਸਿੱਖੀ ਹੈ, ਤਾਂ ਉਹ ਇਹਦੇ ਅਰਥ ਭਾਵੇਂ ਕੁਝ ਕਰਨ, ਵੱਖਰੀ ਗੱਲ। ਪਰ ਜਿਹੜੇ ਸੀਨੇ ਬਸੀਨੇ ਅਰਥ ਆ ਰਹੇ ਨੇ, ਜਿੰਨੀਆਂ ਅਸ਼ਟਪਦੀਆਂ ਆਉਣਗੀਆਂ ਜਿਹਦੇ ਵਿੱਚ ਗੁਰਮੁਖ, ਬ੍ਰਹਮ ਗਿਆਨੀ ਜਾਂ ਸੰਤ ਨਾਮ ਆਏਗਾ, ਉਹਦੇ ਵਿੱਚ ਸਾਫ਼ ਕਰ ਦਿੱਤਾ ਗਿਆ ਕਿ ਇਹ ਲਫ਼ਜ਼ ਗੁਰਮੁਖ ਪਦਵੀ ਗੁਰਮੁਖਾਂ ਵਾਸਤੇ ਹੈ, ਜਿਨ੍ਹਾਂ ਨੇ ਗੁਰਮਤ ਨੂੰ ਗੁਰੂ ਕੇ ਮਾਰਗ ਤੇ ਚੱਲ ਕੇ ਕਮਾਇਆ ਹੈ। ਤਾਂ ਇਸ ਸਾਰੀ ਅਸ਼ਟਪਦੀ ਵਿੱਚ ਜੋ ਵਿਸ਼ੇਸ਼ਤਾ ਹੈ ਉਹ ਹੈ ਸਾਧਕੈ ਸੰਗ। ਇਹਦਾ ਭਾਵ ਹੈ ਜੋ ਨਾਮੁਮਕਿਨ ਹੈ, ਕਮਜ਼ੋਰ ਆਦਮੀ ਹੈ ਧਰਮ ਦੇ ਮਾਰਗ ਤੇ, ਜਦੋਂ ਉਹ ਸਾਧ ਸੰਗਤ ਦੁਆਰਾ ਇਸ ਮਾਰਗ ਤੇ ਤੁਰਦਾ ਹੈ ਤੇ ਉਹਨੂੰ ਅਤ ਸ਼ਕਤੀ ਮਿਲ ਜਾਂਦੀ, ਤਾਕਤ ਮਿਲ ਜਾਂਦੀ ਹੈ। ਜਿਨ੍ਹਾਂ ਨੇ ਇਸ ਇਹਦੇ ਉੱਤੇ ਕੰਮ ਕੀਤਾ ਉਹ ਤਾਂ ਇੱਥੋਂ ਤੱਕ ਕਹਿੰਦੇ ਕਿ ਜਿਹੜਾ ਮਨ ਕਮਜ਼ੋਰ ਹੈ, ਜਿਹੜਾ ਇਕੱਲਾ ਨਿਤਨੇਮ ਨਹੀਂ ਕਰ ਸਕਦਾ, ਇਕੱਲਾ ਸਿਮਰਨ ਨਹੀਂ ਕਰ ਸਕਦਾ, ਤਾਂ ਉਹਨਾਂ ਦਾ ਤਜਰਬਾ ਹੈ ਜੇ ਕੋਈ ਮਨੁੱਖ ਜੁੜ ਕੇ 1000 ਸਰੀਰ ਇਕੱਠਾ ਬੈਠ ਕੇ ਨਾਮ ਜਪਦਾ ਤੇ ਉਹ ਸਾਰੇ ਸਰੀਰਾਂ ਦੀ ਜਿੰਨੀ ਸ਼ਕਤੀ ਉਸ ਇੱਕ ਸਰੀਰ ਵਿੱਚ ਕੰਮ ਕਰਨੀ ਸ਼ੁਰੂ ਕਰ ਦਿੰਦੀ, ਉਹਨੂੰ ਸਟੈਂਡ ਕਰਦੀ, ਉਹਨੂੰ ਖੜਾ ਕਰਦੀ ਉਹਦੇ ਮਨ ਨੂੰ। ਤਾਂ ਇਸ ਵਿਸ਼ੇ ਨੂੰ ਭਾਵੇਂ ਕਿ ਮੈਂ ਇਹਦੇ ਉੱਤੇ ਹੋਰ ਬਹੁਤ ਲੰਬਾ ਨਹੀਂ ਬੋਲਾਂਗਾ ਕਿਉਂਕਿ ਇਹਦੇ ਅਖਰੀ ਅਰਥ ਅੱਧੀ ਅਸ਼ਟਪਦੀ ਦੇ ਆਪਾਂ ਕਰਨੇ ਨੇ। ਸਤਿਗੁਰੂ ਬਖਸ਼ੇ ਹੋਏ ਰੱਬ ਦੇ ਪਿਆਰਿਆਂ ਦੀ ਵਿਆਖਿਆ ਇਸ ਸਲੋਕ ਤੋਂ ਸ਼ੁਰੂ ਕਰਦੇ ਨੇ। ਕਹਿੰਦੇ ਅਗੰਮ ਅਗਾਧ ਪਾਰ ਬ੍ਰਹਮ ਸੋਏ। ਅਗੰਮ ਦਾ ਅਰਥ ਹੈ ਜਿਹਦੇ ਤੱਕ ਅਸੀਂ ਪਹੁੰਚ ਨਹੀਂ ਸਕਦੇ, ਗਮ ਦਾ ਅਰਥ ਹੈ ਪਹੁੰਚਣਾ, ਗਮਤਾ ਕਰਨੀ। ਅੱਗੇ ਜਦੋਂ ਨੈਗੇਟਿਵ ਆ ਗਿਆ, ਐੜਾ ਆ ਗਿਆ, ਉਹਦੇ ਅਰਥ ਹੋਏ ਕਿ ਜਿਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ, ਅਗਾਧ, ਜਿਹਨੂੰ ਆਪਣੇ ਹੱਥਾਂ ਵਿੱਚ ਨਹੀਂ ਲਿਆ ਜਾ ਸਕਦਾ। ਹੁਣ ਉਹਨੂੰ ਕਿਵੇਂ ਪ੍ਰਾਪਤ ਕਰੀਏ? ਇਸ਼ਾਰਾ ਇੱਥੇ ਹੀ ਕਰ ਦਿੱਤਾ ਕਿ ਇਹ ਪਰਮਾਤਮਾ ਦੇ ਮਾਰਗ ਤੇ ਤੁਰਨ ਵਾਲੇ ਮਨੁੱਖ ਜਿਹਦੇ ਖੋਜ ਵਿੱਚ ਤੂੰ ਨਿਕਲਿਆ, ਉਹਦੇ ਤੱਕ ਅੱਜ ਤੱਕ ਕੋਈ ਨਹੀਂ ਪਹੁੰਚਿਆ, ਉਹ ਤੇਰੇ ਤੱਕ ਪਹੁੰਚੇਗਾ। ਉਹਦੇ ਤੱਕ ਅੱਜ ਤੱਕ ਕੋਈ ਨਹੀਂ ਗਿਆ, ਤਵਾਰੀਖ ਨੂੰ ਫੋਲ ਕੇ ਦੇਖੋ, ਉਹ ਅਗੰਮ ਹੈ। ਤਾਂ ਇਹ ਜਿਹੜਾ ਸ਼ਬਦ ਹੈ ਅਗੰਮ, ਇਹ ਧਾਰਮਿਕ ਜਿਹੜਾ ਮਨੁੱਖ ਅਭਿਆਸ ਵਿੱਚ ਤੁਰਿਆ ਉਹਦੇ ਇੱਕ ਝੂਠੇ ਅਹੰਕਾਰ ਨੂੰ ਤੋੜ ਦਿੰਦਾ ਸ਼ੁਰੂ ਵਿੱਚ, ਕਿ ਤੂੰ ਖੁਦ ਆਪਣੀ ਮਿਹਨਤ ਨਾਲ ਉਹਨੂੰ ਪਕੜ ਸਕੇਗਾ, ਉਹਦੇ ਹੰਕਾਰ ਨੂੰ ਨਸ਼ਟ ਕਰ ਦਿੰਦਾ ਸ਼ੁਰੂ ਵਿੱਚ। ਤਾਂ ਇੱਥੇ ਕਹਿੰਦੇ ਅਗੰਮ ਅਗਾਧ ਪਾਰ ਬ੍ਰਹਮ ਸੋਏ। ਪਾਰ ਬ੍ਰਹਮ ਦਾ ਮਤਲਬ ਉਹ ਬ੍ਰਹਮ, ਉਹ ਪਰਮਾਤਮਾ, ਇੱਕ ਤਾਂ ਬ੍ਰਹਮ ਹੈ ਨਾ, ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ। ਬ੍ਰਹਮ ਉਹਨੂੰ ਕਹਿੰਦੇ ਜੋ ਸਰੀਰਾਂ ਵਿੱਚ ਵਿਚਰ ਰਿਹਾ, ਜਿਵੇਂ ਇੰਨੇ ਸਰੀਰ ਬੈਠੇ ਨੇ, ਇੰਨੇ ਹੋਰ ਜੂਨਾ ਹਨ, ਉਹਨਾਂ ਦੇ ਵਿੱਚ ਬ੍ਰਹਮ ਹੈ, ਉਹਨੂੰ ਕਹੀਏ ਬ੍ਰਹਮ। ਤੇ ਪਾਰ ਬ੍ਰਹਮ ਕੌਣ ਹੈ? ਜੋ ਸਰੀਰਾਂ ਤੋਂ ਬਾਹਰ ਵੀ ਹੈ, ਖਲਾ ਵਿੱਚ, ਪਾਰ ਬ੍ਰਹਮ ਸਰੀਰਾਂ ਤੋਂ ਪਾਰ, ਉਹਨੂੰ ਮਿਲਣਾ ਮੁਸ਼ਕਿਲ ਹੈ। ਅਗੰਮ ਅਗਾਧ ਪਾਰ ਬ੍ਰਹਮ ਸੋਏ। ਜੋ ਜੋ ਕਹੇ, ਜਿਹੜਾ ਜਿਹੜਾ ਮਨੁੱਖ ਉਹਨੂੰ ਕਹਿਣ ਲੱਗ ਪੈਂਦਾ ਹੈ, ਕਹਿਣ ਦਾ ਮਤਲਬ ਬੋਲਣ ਲੱਗ ਪੈਂਦਾ, ਜਪਣ ਲੱਗ ਪੈਂਦਾ, ਉਚਾਰਨ ਕਰਨ ਲੱਗ ਪੈਂਦਾ, ਜੋ ਜੋ ਕਹੇ ਸੋ ਮੁਕਤਾ ਹੋਏ। ਕਹਿੰਦਿਆਂ 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 ਉਹ ਮੁਕਤ ਹੋ ਜਾਂਦਾ ਹੈ। ਮੁਕਤ ਦੇ ਅਰਥ ਨੇ ਛੁੱਟਿਆ ਹੋਇਆ, ਮੁਕਤ ਦੇ ਅਰਥ ਨੇ ਜਿਹਦੇ ਰੱਸੇ ਖੁੱਲ ਗਏ। ਤੇ ਰੱਸੇ ਕਾਹਦੇ ਨੇ? ਹੱਥ ਪੈਰ ਤਾਂ ਖੁੱਲੇ ਹੋਏ ਨੇ ਸਾਡੇ, ਉਹ ਕਿਹਦੇ ਤੋਂ ਮੁਕਤ ਹੋ ਜਾਂਦਾ ਹੈ, ਕਿਹਦੇ ਤੋਂ ਛੁੱਟ ਜਾਂਦਾ ਹੈ, ਉਹਦੀਆਂ ਕਿਹੜੀਆਂ ਰੱਸੀਆਂ ਖੁੱਲ ਜਾਂਦੀਆਂ ਨੇ, ਉਹਦੀਆਂ ਲੰਘੇ ਹੋਏ ਸਮੇਂ ਦੀਆਂ ਜਿਹੜੀਆਂ ਝੂਠੀਆਂ ਵਿਚਾਰਾਂ ਦੀਆਂ ਰੱਸੀਆਂ ਅੰਦਰ ਪਈਆਂ ਨੇ, ਜੋ ਉਹਨੇ ਮਿਥਿਆ ਗਿਆਨ ਆਪ ਇਕੱਠਾ ਕੀਤਾ, ਨਾਮ ਉਹਨਾਂ ਨੂੰ ਤੋੜ ਦਿੰਦਾ ਹੈ, ਉਹ ਸਾਰੇ ਵਿਚਾਰ ਟੁੱਟ ਜਾਂਦੇ ਨੇ। ਉਹ ਹੀ ਤੇ ਰੱਸੇ ਨੇ, ਹੋਰ ਕਿਹੜੇ ਨੇ? ਹੋਰ ਕੋਈ ਰੱਸੀ ਨਹੀਂ। ਮੁਕਤ ਕੌਣ ਹੈ? ਜੋ ਆਪਣੇ ਵਿਚਾਰਾਂ ਤੋਂ ਮੁਕਤ ਹੋ ਗਿਆ। ਜੋ ਆਪਣੇ ਖਿਆਲਾਂ ਦੇ ਮੰਡਲ ਤੋਂ ਬਾਹਰ ਨਿਕਲਣਾ ਸਿੱਖ ਗਿਆ ਉਹਨੂੰ ਕਹਿੰਦੇ ਨੇ ਮੁਕਤ। ਮੁਕਤ ਦਾ ਮਤਲਬ ਹੈ ਜੋ ਮਨ ਦੇ ਪ੍ਰੈਸ਼ਰ ਅਧੀਨ ਨਹੀਂ ਦੇ ਰਿਹਾ, ਮਨ ਤੋਂ ਬਿਨਾਂ ਵੀ ਜਿਉਣਾ ਜਾਣਦਾ ਹੈ, ਉਹਨੂੰ ਕਹਿੰਦੇ ਮੁਕਤ ਹੋ ਗਿਆ। ਉਹ ਮੁਕਤ ਹੋ ਜਾਂਦਾ ਔਰ ਇੱਥੇ ਗੁਰਮੁਖਾਂ ਨੇ ਅਰਥ ਕੀਤੇ ਨੇ ਕਿ ਇੱਥੇ ਅਸਲ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਕਿ ਜਿਹੜੇ ਜਿਹੜੇ ਲੋਕ ਗੁਰਮੁਖਾਂ ਦੀ ਉਸਤਤ ਕਰਦੇ ਨੇ ਉਹ ਵੀ ਮੁਕਤ ਹੋ ਜਾਂਦੇ ਨੇ, ਕਿਉਂਕਿ ਪਰਮਾਤਮਾ ਵਿੱਚ ਤੇ ਉਹਨਾਂ ਵਿੱਚ ਕੋਈ ਫਰਕ ਨਹੀਂ। ਜੋ ਜੋ ਕਹੇ ਸੋ ਮੁਕਤਾ ਹੋਏ। ਫਿਰ ਸਾਹਿਬ ਕਹਿੰਦੇ ਸੁਣ ਮੀਤਾ ਨਾਨਕ ਬਿਨਵੰਤਾ। ਵੇਖੋ ਢੰਗ ਗੁਰੂ ਅਰਜਨ ਦੇਵ ਜੀ ਦਾ ਕਹਿਣਾ ਸਿੱਖਾਂ ਨੂੰ ਹੈ, ਦੇਣਾ ਉਪਦੇਸ਼। ਭਾਸ਼ਾ ਵੇਖੋ ਕਿੰਨੀ ਨਿਵਾਣ ਵਾਲੀ, ਨੀਵੀਂ। ਨੀਵੀਂ ਦਾ ਮਤਲਬ ਇੱਥੇ ਇਹ ਅਰਥ ਕਰਾਂਗੇ ਨਿਮਰਤਾ ਵਾਲੀ। ਕਹਿੰਦੇ ਸੁਣ ਮੀਤਾ, ਹੇ ਮੇਰੇ ਮਿੱਤਰ, ਤੂੰ ਮੇਰੀ ਗੱਲ ਨੂੰ ਧਿਆਨ ਨਾਲ ਸੁਣ। ਸਾਨੂੰ ਮਿੱਤਰ ਕਹਿੰਦੇ ਨੇ, ਦੋਸਤ ਕਹਿੰਦੇ ਨੇ, ਫਿਰ ਕੱਲਾ ਕਹਿੰਦੇ ਨਹੀਂ। ਕਹਿੰਦੇ ਨਾਨਕ ਬਿਨਵੰਤਾ, ਬਿਨਵੰਤਾ ਦੇ ਅਰਥ ਨੇ ਬੇਨਤੀ ਕਰਨੀ। ਮੈਂ ਤੈਨੂੰ ਬੇਨਤੀ ਕਰਨਾ, ਗੁਰੂ ਹੋ ਕੇ ਸਿੱਖ ਨੂੰ ਬੇਨਤੀ ਕਰਨੀ ਬੜੀ ਔਖੀ ਗੱਲ ਹੈ। ਗੁਰੂ ਹੋ ਕੇ ਸਿੱਖ ਨੂੰ ਬੇਨਤੀ ਕਰਨੀ, ਜਦਕਿ ਆਪਾਂ ਸਿੱਖ ਹੋ ਕੇ ਵੀ ਸਿੱਖ ਨੂੰ ਕਦੀ ਬੇਨਤੀ ਨਹੀਂ ਕਰਦੇ। ਗੁਰੂ ਤਾਂ ਕਰ ਰਿਹਾ ਸਿੱਖ ਨੂੰ ਬੇਨਤੀ, ਪਰ ਅਸੀਂ ਕਹੀਏ ਮੈਂ ਵੀ ਸਿੱਖ ਹਾਂ, ਇਹ ਵੀ ਸਿੱਖ, ਮੈਨੂੰ ਕੀ ਲੋੜ ਇਹਨੂੰ ਝੁੱਕ ਕੇ ਫਤਿਹ ਬੁਲਾਉਣ ਦੀ। ਇਹ ਅੰਮ੍ਰਿਤ ਇਹਨੇ ਛਕਿਆ, ਇਹ ਮੈਂ ਛਕਿਆ, ਮੈਂ ਕਿਉਂ ਇਹਦੀ ਪਰਵਾਹ ਕਰਾਂ। ਨਹੀਂ, ਸਤਿਗੁਰੂ ਸਾਨੂੰ ਜਾਚ ਸਿਖਾ ਰਹੇ ਨੇ। ਗੁਰੂ ਰਾਮਦਾਸ ਜੀ ਨੂੰ ਪੜ੍ਹ ਕੇ ਵੇਖੋ, ਜਨ ਨਾਨਕ ਦਾਸਨ ਦਾਸ, ਦਾਸ ਕੋ ਕਰਿਓ। ਸਿੱਧਾ ਨਹੀਂ ਕਹਿੰਦੇ ਪਰਮਾਤਮਾ ਨੂੰ ਤੂੰ ਮੈਨੂੰ ਆਪਣਾ ਦਾਸ ਬਣਾ ਲੈ, ਉਹ ਕਹਿੰਦੇ ਨੇ ਤੂੰ ਮੈਨੂੰ ਪਹਿਲਾਂ ਇਹ ਕਿਰਪਾ ਕਰ ਵੀ ਜਿਹੜੇ ਤੀਜੇ ਨੰਬਰ ਤੇ ਤੇਰਾ ਦਾਸ ਹੈ। ਜਨ ਨਾਨਕ ਦਾਸਨ ਦਾਸ, ਦਾਸ ਕੋ ਕਰਿਓ, ਇਹਦਾ ਕੀ ਮਤਲਬ? ਤਿੰਨ ਨੰਬਰ ਕਿਹੜੇ ਨੇ? ਇਹ ਜਿਹੜੇ ਤਿੰਨ ਪੁਆਇੰਟ ਕਿਹੜੇ ਨੇ? ਤਿੰਨ ਪੁਆਇੰਟ ਨੇ, ਨੰਬਰ ਇੱਕ ਪਰਮਾਤਮਾ, ਨੰਬਰ ਦੋ ਗੁਰੂ ਤੇ ਨੰਬਰ ਤਿੰਨ ਸਿੱਖ। ਪਹਿਲਾਂ ਸਿੱਖਾਂ ਦੀ ਸੇਵਾ ਸਿਖਾਈ, ਸਾਧ ਸੰਗਤ। ਆ ਇੱਕ ਸਿੱਖ ਆਉਂਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ, ਸਿੱਧਾ ਚਲਾ ਗਿਆ, ਮਿਲਿਆ ਗੁਰੂ ਸਾਹਿਬ ਨੂੰ, ਬੇਨਤੀ ਕੀਤੀ ਤੁਹਾਡੇ ਕੋਲ ਰਹਿਣਾ ਚਾਹੁੰਦਾ। ਹਜ਼ੂਰ ਕਹਿੰਦੇ ਰਹੋ। ਆਰਾਮ ਕੀਤਾ ਇੱਕ ਦੋ ਦਿਨ, ਤਾਂ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੁਝ ਗੁਰਸਿੱਖਾਂ ਦੀ ਡਿਊਟੀ ਲਾਈ ਸੀ ਵੀ ਤੁਸਾਂ ਸੰਗਤ ਤੋਂ ਸੇਵਾ ਕਰਾਉਣੀ, ਤੁਸੀਂ ਇੱਥੋਂ ਦੇ ਇਉਂ ਕਹਿ ਲਓ ਵੀ ਜਥੇਦਾਰ ਕਹਿ ਲਓ ਜਾਂ ਸੇਵਾਦਾਰ, ਕਿ ਜ਼ਿੰਮੇਵਾਰੀ ਤੁਹਾਡੀ। ਤਾਂ ਉਹ ਜਿਹੜੇ ਜ਼ਿੰਮੇਵਾਰ ਗੁਰਸਿੱਖ ਸਨ, ਉਹਨਾਂ ਨੇ ਕਈ ਵਾਰੀ ਉਸ ਸਿੱਖ ਨੂੰ ਬੇਨਤੀ ਕੀਤੀ ਵੀ ਆਪ ਜੀ ਕੋਈ ਨਾ ਕੋਈ ਸੇਵਾ ਕਰੋ, ਇੱਥੇ ਰਹਿੰਦੇ ਹੋ, ਕੋਈ ਕੰਮ ਕਰੋ, ਖਾਲੀ ਰਹਿਣਾ ਠੀਕ ਨਹੀਂ, ਜਾਂ ਬਾਣੀ ਪੜੋ ਜਾਂ ਸੇਵਾ ਕਰੋ ਲੰਗਰ ਦੀ, ਜਾਂ ਕੋਈ ਕੰਮ ਕਰੋ, ਇਸ ਤਰ੍ਹਾਂ ਕਦੀ ਇੱਥੇ ਖੜੇ ਹੋਣਾ ਕਦੀ ਚੰਗਾ ਨਹੀਂ ਹੈ, ਤੁਹਾਡੇ ਵਾਸਤੇ ਵੀ ਲਾਭਦਾਇਕ ਨਹੀਂ, ਤੁਸੀਂ ਘਰ ਵੀ ਛੱਡ ਕੇ ਆਏ ਹੋ, ਟਾਈਮ ਵੀ ਖਰਾਬ ਕੀਤਾ ਹੈ, ਤੇ ਘਰ ਦੀਆਂ ਗੱਲਾਂ ਦੀ ਪੰਡ ਫਿਰ ਇੱਥੇ ਲੈ ਕੇ ਆ ਗਏ ਤੁਸੀਂ, ਕੀ ਆ ਫਾਇਦਾ ਹੋਇਆ ਲਾਭ? ਇਸ ਤੋਂ ਚੰਗਾ ਘਰ ਦਾ ਕੰਮ ਕਰਦੇ। ਪਰ ਉਸ ਸਿੱਖ ਨੇ ਕਿਹਾ ਕਿ ਤੁਸੀਂ ਵੀ ਮੇਰੇ ਵਰਗੇ ਸਿੱਖ, ਮੈਂ ਵੀ ਤੁਹਾਡੇ ਵਰਗਾ ਸਿੱਖ, ਗੁਰੂ ਕਹਿਣਗੇ ਤੇ ਮੈਂ ਕੰਮ ਕਰਾਂਗਾ, ਤੁਹਾਡੇ ਕਹੇ ਤੇ ਨਹੀਂ ਮੈਂ ਤੁਰਨਾ। ਬਹੁਤ ਚਿਰ ਇਸੇ ਤਰ੍ਹਾਂ ਰਿਹਾ। ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਖੁਦ ਮਿਲ ਪਏ, ਕਹਿਣ ਲੱਗੇ ਵੀ ਤੁਸੀਂ ਕਿਉਂ ਨਹੀਂ ਕੰਮ, ਕਿਉਂ ਨਹੀਂ ਸੇਵਾ ਨਹੀਂ ਕਰਦੇ? ਕਹਿਣ ਲੱਗੇ ਜੀ ਤੁਸੀਂ ਕਹੋਗੇ ਤੇ ਕਰਾਂਗਾ, ਇਹਨਾਂ ਦੇ ਕਹੇ ਕਿਉਂ ਕਰਾਂਗਾ? ਹਜ਼ੂਰ ਨੇ ਕਿਹਾ ਫਿਰ ਚਲਾ ਜਾ, ਕਿਉਂਕਿ ਮੈਂ ਉਹਦਾ ਉਹਨੂੰ ਕਦੀ ਨਹੀਂ ਬਾਂਹ ਫੜਦਾ ਉਹਦੀ ਜਿਹੜਾ ਸਿੱਖਾਂ ਨਾਲ ਪਿਆਰ ਨਹੀਂ ਕਰਦਾ। ਜਿਹਦਾ ਸਿੱਖ ਦਾ ਸਿੱਖ ਨਾਲ ਪਿਆਰ ਨਹੀਂ, ਉਹ ਗੁਰੂ ਨਾਲ ਕਿਵੇਂ ਕਰ ਲਏਗਾ? ਖਿਆਲ ਰੱਖਣਾ, ਇਹ ਕਦੀ ਨਹੀਂ ਹੋ ਸਕਦਾ ਕੋਈ ਕਵੇ ਮੈਂ ਮਾਂ ਨੂੰ ਤੇ ਮੰਨਣਾ, ਮੈਂ ਇਹਦੇ ਬੱਚੇ ਨੂੰ ਨਹੀਂ ਮੰਨਦਾ, ਇਹ ਕਿਵੇਂ ਹੋ ਸਕਦਾ? ਇੱਥੋਂ ਤੱਕ ਵਾਪਰਦਾ ਹੈ, ਕਈ ਵਾਰੀ ਮਾਂ ਨੂੰ ਖੁਸ਼ ਕਰਨ ਵਾਸਤੇ ਤੁਸੀਂ ਵੇਖਿਆ ਹੋਵੇਗਾ। ਛੋਟੀ ਜਿਹੀ ਇੱਕ ਕਹਾਣੀ ਮੈਨੂੰ ਚੇਤੇ ਆ ਗਈ। ਅੱਜ ਦਾ ਵਿਸ਼ਾ ਸਿਰਫ ਇਹ ਹੈ ਕਿ ਅਸੀਂ ਕਿਸੇ ਥਾਂ ਤੇ ਗੁਰਮਤ ਦੇ ਇੱਕ ਸੁਨਹਿਰੀ ਅਸੂਲ ਨੂੰ, ਕਿ ਗੁਰਸਿੱਖਾਂ ਨੂੰ ਪਿਆਰ ਕਰਨਾ, ਗੁਰਸਿੱਖਾਂ ਨਾਲ, ਗੁਰਮੁਖਾਂ ਨਾਲ ਸਾਂਝ ਵਧਾਉਣੀ, ਇਸ ਕੰਸੈਪਟ ਨੂੰ ਸਾਡੇ ਲੋਕ ਕੱਟੀ ਜਾ ਰਹੇ ਨੇ, ਬਿਲਕੁਲ ਕੱਢੀ ਜਾ ਰਹੇ ਨੇ। ਮੈਂ ਇੱਕ ਛੋਟੀ ਜਿਹੀ ਬੜੀ ਸੁੰਦਰ ਕਹਾਣੀ ਪੜ੍ਹੀ ਹੈ। ਕਹਿੰਦੇ ਇੱਕ ਪਿੰਡ ਦੇ ਬਾਹਰਲੇ ਪਾਸੇ ਝੁੱਗੀ ਵਿੱਚ ਇੱਕ ਫਕੀਰ ਰਹਿੰਦਾ ਸੀ। ਉਹਦੇ ਕੋਲ ਲਾਭ ਪ੍ਰਾਪਤ ਕਰਨ ਵਾਸਤੇ ਕੋਈ ਆਦਮੀ ਆਇਆ, ਉਹਦੇ ਕੋਲ ਰਹਿਣ ਲੱਗ ਪਿਆ, ਕੋਈ ਪਰਮਾਰਥ ਦੇ ਰਸਤੇ ਤੇ ਕਿਸੇ ਅੜਚਨ ਨੂੰ ਦੂਰ ਕਰਨ ਵਾਸਤੇ। ਕਈ ਦਿਨ ਰਿਹਾ ਤੇ ਉਹ ਫਕੀਰ ਪਿੰਡ ਵਿੱਚੋਂ ਭੀਖ ਕਹਿ ਲਓ ਜਾਂ ਉਗਰਾਹੀ ਕਹਿ ਲਓ, ਪ੍ਰਸ਼ਾਦਾ ਮੰਗ ਕੇ ਲਿਆਉਂਦਾ ਸੀ। ਉਹਨੇ ਉਸ ਆਏ ਹੋਏ ਵਿਅਕਤੀ ਨੂੰ ਕਿਹਾ, ਜਾ ਤੂੰ ਇਸ ਪਿੰਡ ਵਿੱਚ, ਜਦੋਂ ਤੂੰ ਜਾਏਗਾ ਗਲੀ ਦੇ ਨਾਲ ਇਸ ਸਾਈਡ ਤੇ ਜਿਹੜਾ ਪਹਿਲਾ ਘਰ ਹੈ ਉਥੋਂ ਪ੍ਰਸ਼ਾਦਾ ਮੰਗ ਕੇ ਲਿਆਉਣਾ। ਉਹ ਚਲਾ ਗਿਆ। ਜਦੋਂ ਘਰ ਜਾ ਕੇ ਉਹਨੇ ਖੜੇ ਹੋ ਕੇ ਪ੍ਰਸ਼ਾਦਾ ਮੰਗਿਆ ਨਾ, ਤੇ ਉਹ ਜਿਹੜੀ ਬੀਬੀ ਸੀ ਉਹ ਬੜੀ ਕੁਰਖਤ ਸੁਭਾਅ ਦੀ ਸੀ, ਬੜੀ ਗੁਸੈਲ ਗੁੱਸੇ ਵਾਲੀ, ਨਾਲੇ ਉਹਨੇ ਪਹਿਲੀ ਵਾਰ ਵੇਖਿਆ ਸੀ ਇਸ ਨੂੰ, ਭਿਖਾਰੀ ਨੂੰ। ਉਹਨੇ ਜਦੋਂ ਪ੍ਰਸ਼ਾਦਾ ਮੰਗਿਆ ਉਹਨੇ ਕਿਹਾ, ਚਲਾ ਜਾ ਤੂੰ ਕਿਧਰੋਂ ਆ ਗਿਆ, ਬੜੀ ਕੁਰਖਤ ਗੁੱਸੇ ਵਿੱਚ ਬੋਲੀ, ਵਾਪਸ ਆ ਗਿਆ। ਰਸਤੇ ਵਿੱਚ ਹੋਰ ਕਿਸੇ ਤੋਂ ਮੰਗ ਲਿਆਇਆ। ਜਦੋਂ ਉਸ ਫਕੀਰ ਕੋਲ ਗਿਆ ਉਹਨੇ ਕਿਹਾ, ਪ੍ਰਸ਼ਾਦਾ ਕਿੱਥੋਂ ਮੰਗ ਕੇ ਲਿਆ, ਉਸ ਘਰ ਤੋਂ ਤੇ ਲਿਆਇਆ ਨਹੀਂ ਤੂੰ, ਜਿਹੜੀ ਗੁਸੈਲ ਹੈ ਬਹੁਤ ਗੁੱਸੇ ਵਾਲੀ ਬੀਬੀ ਹੈ। ਕਹਿਣ ਲੱਗਾ ਉਹ ਤੇ ਕ੍ਰੋਧੀ ਬੜੀ, ਉਹਨੇ ਤੇ ਟਿਕਣ ਹੀ ਨਹੀਂ ਦਿੱਤਾ ਮੈਨੂੰ। ਉਹ ਬਹੁਤ ਕ੍ਰੋਧਿਤ ਹੈ ਕਿਉਂਕਿ ਉਹ ਵਿਅਕਤੀ ਆਇਆ ਸੀ ਰੱਬ ਦਾ ਰਾਹ ਲੱਭਣ, ਉਹਨੂੰ ਲੱਭਦਾ ਨਹੀਂ ਸੀ ਕਈ ਸਾਲਾਂ ਦਾ। ਤਾਂ ਫਕੀਰ ਉਹਨੂੰ ਇਸ ਤਰੀਕੇ ਦਰਾਂ ਹੀ ਸਮਝਾਉਣਾ ਚਾਹੁੰਦਾ ਸੀ ਵੀ ਤੇਰੇ ਵਿੱਚ ਕਿੱਥੇ ਕਰਕੇ ਕਮੀ ਹੈ, ਨੁਕਸ ਕਿੱਥੇ ਹੈ। ਨੁਕਸ ਉਹਦੇ ਵਿੱਚ ਇਹ ਸੀ, ਉਹ ਸਿੱਧਾ ਪਰਮਾਤਮਾ ਨੂੰ ਲੱਭ ਰਿਹਾ ਸੀ, ਉਹ ਸੰਗਤ ਨਹੀਂ ਸੀ ਕਰਦਾ, ਸਿੱਧਾ ਜਾ ਰਿਹਾ ਸੀ ਵੀ ਮੈਂ ਖੁਦ ਹੀ ਆਪ ਹੀ ਕਰਾਂਗਾ। ਉਹਦਾ ਇਹ ਨੁਕਸ ਸੀ ਤੇ ਉਹਨੂੰ ਦੂਰ ਕਰਨ ਵਾਸਤੇ ਜਦੋਂ ਪ੍ਰਸ਼ਾਦਾ ਮੰਗਣ ਲਈ ਭੇਜਿਆ ਤੇ ਉਹ ਵਾਪਸ ਮੁੜ ਆਇਆ, ਉਹਨੇ ਕਿਹਾ ਵੀ ਉਹ ਤੇ ਗੁੱਸੇ ਵਾਲੀ ਬੀਬੀ ਬਹੁਤ ਕ੍ਰੋਧਿਤ ਬੜੀ, ਉਹ ਨਹੀਂ ਪ੍ਰਸ਼ਾਦਾ ਦਿੰਦੀ। ਫਕੀਰ ਕਹਿੰਦਾ, ਚੱਲ ਮੈਂ ਤੇਰੇ ਨਾਲ ਚੱਲਣਾ, ਮੈਂ ਤੈਨੂੰ ਉਹਦੇ ਤੋਂ ਪ੍ਰਸ਼ਾਦਾ ਮੰਗ ਕੇ ਵਿਖਾਵਾਂ। ਨਾਲ ਲੈ ਕੇ ਤੁਰ ਪਿਆ। ਉਹਦੇ ਸ਼ਾਗਿਰਦ ਨੇ ਕਿਹਾ ਵੀ ਉੱਥੇ ਕਿਉਂ ਜਾਂਦੇ ਹੋ, ਉਹ ਬੜੀ ਕ੍ਰੋਧਿਤ ਹੈ, ਬਹੁਤ ਬੁਰਾ ਬੋਲਦੀ। ਉਹਨੇ ਕਿਹਾ ਇਹ ਤੇ ਤੈਨੂੰ ਸਿਖਾਉਣਾ। ਜਦੋਂ ਉਹਦੇ ਦਰਵਾਜ਼ੇ ਤੇ ਗਏ ਨਾ, ਉਹ ਬੀਬੀ ਫਿਰ ਅੱਗੇ ਖੜੀ ਸੀ। ਜਦੋਂ ਫਿਰ ਦੋ ਜਣਿਆਂ ਨੂੰ ਵੇਖਿਆ ਤੇ ਥੋੜੀ ਜਿਹੀ ਕ੍ਰੋਧ ਵਿੱਚ ਆਉਣ ਲੱਗੀ, ਪਰ ਉਹ ਜਿਹੜਾ ਫਕੀਰ ਹੈ ਨਾ, ਉਹਨੇ ਸ਼ਬਦ ਇੱਥੋਂ ਸ਼ੁਰੂ ਕੀਤੇ। ਉਸ ਬੀਬੀ ਦਾ ਇੱਕ ਛੋਟਾ ਜਿਹਾ ਬੱਚਾ ਉੱਥੇ ਰਿੜਦਾ ਸੀ ਪਿਆ, ਛੋਟਾ ਬੱਚਾ ਰਿੜ ਰਿਹਾ ਸੀ। ਉਹਨੇ ਬੀਬੀ ਦੀ ਗੱਲ ਹੀ ਨਹੀਂ ਕੀਤੀ, ਉਹਨੇ ਬੱਚੇ ਤੋਂ ਗੱਲ ਸ਼ੁਰੂ ਕੀਤੀ, ਬੱਚੇ ਨੂੰ ਲਾਡ ਪਿਆਰ ਕੀਤਾ। ਫਿਰ ਉਹਨੇ ਸ਼ਬਦ ਵਰਤੇ ਵੀ ਤੇਰਾ ਬੱਚਾ ਆਫੀਸਰ ਬਣੇਗਾ, ਇਹ ਥਾਣੇਦਾਰ ਬਣੇਗਾ, ਇਹ DSP ਬਣ ਜਾਏਗਾ। ਬੱਚੇ ਦੀ ਜਿਉਂ ਲਗਾ ਉਸਤਤ ਕਰਨ, ਜਿਉਂ ਲਗਾ ਕਰਨ, ਜਿਹੜੀ ਜਿਸ ਬੀਬੀ ਦੇ ਮੱਥੇ ਤੇ ਵੱਟ ਪਏ ਸਨ, ਜਿਉਂ ਜਿਉਂ ਬੱਚੇ ਦੀ ਉਸਤ ਸੁਣਦੀ ਗਈ, ਉਹਦੇ ਵਿੱਚ ਵੱਟ ਲੈਂਦੇਗਾ ਕ੍ਰੋਧ ਦੇ। ਆਪਣੀ ਉਸਤਤ ਉਹਨੂੰ ਨਹੀਂ ਸੀ ਚਾਹੀਦੀ, ਪਰ ਜਦੋਂ ਉਹਦੇ ਬੱਚੇ ਦੀ ਉਸਤਤ ਕੀਤੀ ਉਸ ਫਕੀਰ ਨੇ, ਜਿਹੜੀ ਕ੍ਰੋਧ ਨਾਲ ਭਰੀ ਹੋਈ, ਕੁਝ ਵੀ ਦੇਣ ਵਾਸਤੇ ਤਿਆਰ ਨਹੀਂ ਸੀ, ਅੰਦਰੋਂ ਗਈ, ਉਹਨੇ ਪ੍ਰਸ਼ਾਦੇ ਵੀ ਦਿੱਤੇ, ਮਾਇਆ ਵੀ ਦਿੱਤੀ, ਹੋਰ ਵੀ ਕਈ ਕੁਝ ਕੱਢ ਕੇ ਲੈ ਆਈ। ਨਾਲ ਜਿਹੜਾ ਪਹਿਲਾ ਸੱਜਣ ਉਹ ਖੜਾ ਸੀ, ਕਹਿੰਦਾ ਵੀ ਇਹ ਤਾਂ ਇੱਕ ਅੱਧਾ ਪ੍ਰਸ਼ਾਦਾ ਦੇਣ ਨੂੰ ਤਿਆਰ ਨਹੀਂ ਸੀ, ਤੇ ਸਾਰਾ ਕੁਝ ਤੇਰੀ ਝੋਲੀ ਵਿੱਚ ਪਾਈ ਜਾਂਦੀ ਹੈ। ਉਸ ਫਕੀਰ ਨੇ ਕਿਹਾ ਵੀ ਸੱਜਣਾ, ਤੇਰੇ ਵਿੱਚ ਵੀ ਕਮੀ ਇਹ ਹੈ, ਤੂੰ ਵੀ ਇਕੱਲੀ ਮਾਂ ਤੋਂ ਮੰਗਣਾ, ਯਾਨੀ ਕਿ ਸਿੱਧਾ ਰੱਬ ਤੋਂ ਮੰਗੀ ਜਾਣਾ, ਉਹਦੇ ਬੱਚਿਆਂ ਨਾਲ ਕਦੀ ਤੂੰ ਸਾਂਝ ਨਹੀਂ ਬਣਾਈ, ਉਹਨਾਂ ਦੀ ਕਦੀ ਤੂੰ ਗੱਲ ਨਹੀਂ ਕੀਤੀ, ਸਿੱਧਾ ਤੂੰ। ਤੇ ਰੱਬ ਦਾ ਸੁਭਾਅ ਇਸ ਤਰ੍ਹਾਂ ਦਾ ਹੈ, ਜੇ ਉਹ ਕਦੀ ਮੰਨੇ ਨਾ ਤੇ ਉਹਦੇ ਪਿਆਰਿਆਂ ਨੂੰ ਪਿਆਰ ਕਰੋ, ਉਹ ਆਪਣੇ ਆਪ ਤਰੁੱਠਣਾ ਸ਼ੁਰੂ ਹੋ ਜਾਂਦਾ ਹੈ, ਇਹ ਤਰੀਕਾ ਹੈ। ਇਸ ਕਰਕੇ ਇਸ ਅਸ਼ਟਪਦੀ ਦੇ ਵਿੱਚ ਸਾਡੀ ਜ਼ਿੰਦਗੀ ਦੇ ਇੱਕ ਬਹੁਤ ਭਾਰੀ ਨੁਕਸ ਨੂੰ ਗੁਰੂ ਅਰਜਨ ਦੇਵ ਜੀ ਕੱਢਣ ਦਾ ਯਤਨ ਕਰਨਗੇ। ਉਹ ਨੁਕਸ ਕੀ ਹੈ? ਅਸੀਂ ਧਰਮ ਦੇ ਮਾਰਗ ਤੇ ਤੁਰ ਕੇ ਬੜੇ ਸਖਤ ਹੋ ਜਾਂਦੇ ਹਾਂ, ਕੱਟੜ ਹੋ ਜਾਂਦੇ ਹਾਂ, ਔਰ ਉਸ ਕੱਟੜਤਾ ਦੇ ਵਿੱਚ ਇਉਂ ਕਹਿ ਲਓ ਵੀ ਅਸੀਂ ਪੰਜਾਬੀ ਵਿੱਚ ਕਹੀਏ ਵੀ ਬੰਦੇ ਨੂੰ ਬੰਦਾ ਨਹੀਂ ਸਮਝਦੇ, ਇਹ ਨੁਕਸ ਪੈ ਜਾਂਦਾ, ਸਖਤ ਹੋ ਗਏ, ਅੰਦਰੋਂ ਆਕੜ ਗਏ। ਤਾਂ ਇੱਥੇ ਸਤਿਗੁਰੂ ਤਾਂ ਸਾਨੂੰ ਕਹਿਣਗੇ ਕਿ ਸੁਣ ਮੀਤਾ, ਨਾਨਕ ਬਿਨਵੰਤਾ ਬੇਨਤੀ ਤਾਂ ਕਰ ਰਹੇ ਨੇ ਵੀ ਜਿਨ੍ਹਾਂ ਨੂੰ ਸਮਝਾਉਣਾ ਹੈ ਉਹ ਕ੍ਰੋਧੀ ਬੜੇ ਨੇ, ਉਹ ਸੁਣਦੇ ਨਹੀਂ ਕਿਸੇ ਦੀ, ਹੰਕਾਰੀ ਬੜੇ ਨੇ, ਤਾਂ ਕਹਿ ਰਹੇ ਨੇ ਮੈਂ ਤੁਹਾਨੂੰ ਬੇਨਤੀ ਕਰਨਾ। ਕੀ ਬੇਨਤੀ ਕਰਦੇ ਹੋ? ਕਹਿੰਦੇ ਸਾਧ ਜਨਾ ਕੀ ਅਚਰਜ ਕਥਾ। ਜਿਹੜੇ ਗੁਰੂ ਦੇ ਪਿਆਰੇ ਹਨ ਉਹਨਾਂ ਦੀ ਕਥਾ ਜਿਹੜੀ ਹੈ ਬੜੀ ਅਚਰਜ, ਹੈਰਾਨ ਕਰ ਦੇਣ ਵਾਲੀ। ਵਾਕਿਆ ਹੀ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਹੀ ਐਸੀਆਂ ਹਨ ਜੋ ਬੁੱਧੀ ਦੀ ਤਕੜੀ ਵਿੱਚ ਤੋਲੀਆਂ ਨਹੀਂ ਜਾ ਸਕਦੀਆਂ। ਮੈਥ ਉੱਥੇ ਪਾਠ ਜਾਂਦਾ ਸਾਰਾ, ਹਿਸਾਬ ਨਹੀਂ ਉੱਥੇ ਕੰਮ ਦਿੰਦਾ, ਕਿਉਂਕਿ ਉਹ ਐਸੇ ਲੋਕ ਨੇ ਜਿਨ੍ਹਾਂ ਤੋਂ ਪਰਮਾਤਮਾ ਵੀ ਲੇਖਾ ਨਹੀਂ ਮੰਗਦਾ। ਖਿਆਲ ਰੱਖਣ, ਭਾਵੇਂ ਕਿ ਉਹ ਭਾਣੇ ਵਿੱਚ ਜਿਉਣ ਵਾਲੇ ਹਨ, ਕੋਈ ਸ਼ੱਕ ਨਹੀਂ, ਕਿਉਂਕਿ ਜਿਹੜਾ ਵਿਸ਼ਾ ਮੈਂ ਉਸੇ ਉੱਤੇ ਬੋਲਾਂਗਾ, ਕਿਸੇ ਨੂੰ ਚੀਜ਼ ਨੂੰ ਬਾਈਪਾਸ ਨਹੀਂ ਕਰਾਂਗੇ ਆਪਾਂ ਗੁਰਬਾਣੀ ਵਿੱਚੋਂ। ਸਾਡੀ ਆਦਤ ਹੈ ਜਿਹੜੀਆਂ ਚੀਜ਼ਾਂ ਨਾਲ ਅਸੀਂ ਜੁੜੇ ਹੋਏ ਹਾਂ ਉਹਨਾਂ ਦੀ ਵਿਆਖਿਆ ਕਰਨੇ ਆ, ਜਿਨ੍ਹਾਂ ਨਾਲ ਸਾਡਾ ਮਨ ਸਹਿਮਤ ਨਹੀਂ ਹੁੰਦਾ ਸਾਡੇ ਵਿਆਖਿਆ ਕਰ ਬਾਈਪਾਸ ਛਾਲ ਮਾਰ ਕੇ ਲੰਘ ਜਾਂਦੇ ਨੇ ਕੋਲੋਂ। ਇਹ ਨਹੀਂ ਕਰਨੀ ਗੱਲ, ਇਹ ਨਹੀਂ ਕਹਿਣਾ ਕਿਉਂਕਿ ਇਹਦੇ ਨਾਲ ਮੇਰਾ ਸਹਿਮਤ ਹੈ ਨਹੀਂ ਮਨ, ਤਾਂ ਫਿਰ ਵਿਆਖਿਆ ਬੰਦੇ ਦੀ ਹੋ ਗਈ, ਗੁਰੂ ਦੀ ਥੋੜੀ ਰਹਿ ਗਈ। ਜਿਹੜੇ ਗੁਰਮੁਖ ਨੇ ਉਹਨਾਂ ਦੀ ਕਥਾ ਹੈਰਾਨ ਕਰ ਦੇਣ ਵਾਲੀ। ਹੈਰਾਨ ਕਰਨ ਵਾਲੀ ਕੀ ਹੈ? ਹੈਰਾਨ ਕਰਨ ਵਾਲੀ ਉਹਨਾਂ ਦੀ ਕਥਾ ਇਹ ਹੈ ਕਿ ਸਾਰੇ ਹੀ ਸਰੀਰਾਂ ਦਾ ਲੇਖਾ ਹੁੰਦਾ, ਸਾਰੇ ਸਰੀਰਾਂ ਦਾ ਹਿਸਾਬ ਕੀਤਾ ਜਾਂਦਾ ਵੀ ਇਹਨਾਂ ਨੇ ਸੰਸਾਰ ਵਿੱਚ ਕੀ ਕੀਤਾ, ਪਰ ਜਿਹੜੇ ਬਖਸ਼ੇ ਗਏ ਧਰਮ ਰਾਜ ਵੀ ਉਹਨਾਂ ਦਾ ਲੇਖਾ ਕਰਨ ਦੀ ਹਿੰਮਤ ਨਹੀਂ ਕਰਦਾ। ਇਹ ਮੈਂ ਆਪਣੇ ਕੋਲੋਂ ਵਿਚਾਰ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਸ਼ਬਦ ਆਉਂਦਾ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ। ਜਿਨ੍ਹਾਂ ਨੂੰ ਵਾਹਿਗੁਰੂ ਨੇ ਬਖਸ਼ ਦਿੱਤਾ ਦੁਨੀਆਂ ਦੀ ਕੋਈ ਤਾਕਤ ਨਹੀਂ ਉਹਨਾਂ ਤੋਂ ਲੇਖਾ ਮੰਗ ਲਵੇ, ਹਿਸਾਬ ਮੰਗ ਲਵੇ। ਹਾਂ ਇਹ ਗੱਲ ਵੱਖਰੀ, ਉਹ ਬਖਸ਼ੇ ਗਏ ਨੇ। ਇੱਥੇ ਖਿਆਲ ਰੱਖਣਾ, ਗੁਰੂ ਨੇ ਸਿੱਖਾਂ ਨੂੰ ਵਡਿਆਈ ਦਿੱਤੀ ਹੈ ਵੀ ਉਹਨਾਂ ਦਾ ਲੇਖਾ ਕੋਈ ਨਹੀਂ ਮੰਗਦਾ ਗੁਰਮੁਖਾਂ ਦਾ, ਪਰ ਇਹਦੇ ਅਰਥ ਇਹ ਨਾ ਕਰਨਾ ਵੀ ਗੁਰਮੁਖ ਨਾਂ ਦੇ ਨਾਲ ਜੋੜ ਕੇ, ਸਾਧੂ ਨਾਂ ਦੇ ਨਾਲ ਜੋੜ ਕੇ ਜੋ ਮਰਜ਼ੀ ਕਰੀ ਜਾਈਏ, ਇਹਦਾ ਅਰਥ ਇਹ ਨਾ ਕੱਢਣਾ। ਗੁਰੂ ਸਾਹਿਬ ਇਹਨੂੰ ਪ੍ਰਵਾਨ ਨਹੀਂ ਕਰਦੇ। ਉੱਥੇ ਫਿਰ ਗੁਰੂ ਸਾਹਿਬ ਦਾ ਦੂਸਰਾ ਕਾਨੂੰਨ ਕੰਮ ਕਰਨਾ ਸ਼ੁਰੂ ਕਰ ਜਾਂਦਾ। ਉਹਦੇ ਭਾਣੇ ਵਿੱਚ ਹੀ ਰਹਿੰਦੇ ਨੇ ਉਹ ਬਖਸ਼ੇ ਹੋਏ ਜਿਹੜੇ ਲੋਕ ਨੇ, ਉਹਦੇ ਭਾਣੇ ਵਿੱਚ ਜਿਉਣ ਦੀ ਉਹਨਾਂ ਨੂੰ ਜਾਚ ਆ ਜਾਂਦੀ, ਉਹਦੇ ਵਿੱਚ ਰਹਿੰਦੇ ਨੇ, ਭਾਵੇਂ ਗੁਰੂ ਵੱਲੋਂ ਉਹਨਾਂ ਨੂੰ ਇਜਾਜ਼ਤ ਹੈ। ਇਸ ਕਰਕੇ ਗੁਰੂ ਨੇ ਕਿਹਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਸ਼ਬਦ ਕਿਹਾ ਨਾ ਵੀ ਖਾਲਸਾ ਮੇਰਾ ਸਤਿਗੁਰ ਪੂਰਾ। ਖਾਲਸੇ ਨੂੰ ਕਿੱਡੀ ਵਡਿਆਈ ਦੇ ਦਿੱਤੀ ਵੀ ਖਾਲਸਾ ਮੇਰਾ ਸਤਿਗੁਰੂ ਹੈ। ਹੁਣ ਗੁਰੂ ਨੇ ਵਡਿਆਈ ਦਿੱਤੀ, ਇਹਦਾ ਅਰਥ ਇਹ ਨਹੀਂ ਵੀ ਆਪਾਂ ਚੰਦੋਆ ਤੇ ਤਖ਼ਤ ਲਾ ਕੇ ਬਹਿ ਜਾਈਏ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਇਹ ਗੁਰੂ ਹੈ ਖਾਲਸਾ। ਗੁਰੂ ਨੇ ਉਪਮਾ ਦਿੱਤੀ ਹੈ, ਵਡਿਆਈ ਦਿੱਤੀ ਹੈ, ਤੇ ਸਾਨੂੰ ਉਸੇ ਭਾਵ ਵਿੱਚ ਸਿੱਖ ਬਣ ਕੇ ਹੀ ਰਹਿਣਾ ਚਾਹੀਦਾ। ਗੁਰੂ ਨੇ ਦਿੱਤੀ ਵਡਿਆਈ, ਕੋਈ ਸ਼ੱਕ ਨਹੀਂ, ਸਤਿਗੁਰੂ ਨੇ ਤੇ ਬਹੁਤ ਵਡਿਆਈ ਦਿੱਤੀ ਕਿ ਜੋ ਕੁਛ ਠਾਕੁਰ ਕਾ ਸੋ ਸੇਵਕ ਕਾ, ਜਿੰਨੀ ਤਾਕਤ ਗੁਰੂ ਦੀ ਉਨੀ ਸਿੱਖ ਨੂੰ ਪਾ ਦਿੱਤੀ, ਪਰ ਸਿੱਖ ਸਾਰੀਆਂ ਬਰਕਤਾਂ ਲੈ ਕੇ ਵੀ ਫਿਰ ਆਪਣੀ ਥਾਂ ਤੇ ਟਿਕਿਆ ਰਹਿੰਦਾ। ਉਹ ਕਹਿੰਦਾ ਨਹੀਂ, ਮੈਂ ਸਿੱਖ ਹਾਂ ਔਰ ਸਿੱਖ ਵਿੱਚ ਤੇ ਗੁਰੂ ਵਿੱਚ ਕੋਈ ਫਰਕ ਨਹੀਂ। ਹਾਂ ਇੱਕ ਫਰਕ ਹੈ, ਗੁਰੂ ਕੱਲਾ ਗੁਰੂ ਰਹਿੰਦਾ, ਸਿੱਖ ਵਿੱਚ ਦੋਵੇਂ ਗੁਣ ਆ ਜਾਂਦੇ ਨੇ, ਗੁਰੂ ਵਾਲੇ ਵੀ ਤੇ ਸਿੱਖ ਵਾਲੇ ਵੀ, ਭਾਵੇਂ ਗੁਰੂ ਅੰਦਰ ਵੀ ਸਿੱਖ ਵਾਲੇ ਗੁਣ ਹਨ, ਪਰ ਸਿੱਖ ਵਿੱਚ ਕਿੰਨੀ ਮਹਾਨਤਾ ਹੈ, ਜਿਹੜਾ ਸਿੱਖ ਵੀ ਹੈ ਤੇ ਗੁਰੂ ਵੀ। ਗੁਰੂ ਰਾਮਦਾਸ ਜਿੱਥੋਂ ਇਹ ਸ਼ਬਦ ਸ਼ੁਰੂ ਕਰਦੇ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦੋਂ ਉਹ ਸਿੱਖ ਹੈ। ਪਰ ਜਦੋਂ ਕਲਾਸ ਬਾਈ ਕਲਾਸ ਅੱਗੇ ਗੁਜ਼ਰਦਾ ਜਾਂਦਾ, ਲੰਘਦਾ ਜਾਂਦਾ, ਤੇ ਇੱਕ ਥਾਂ ਤੇ ਗੁਰੂ ਰਾਮਦਾਸ ਜੀ ਉਹਨੂੰ ਸਿੱਖ ਨਹੀਂ ਕਹਿੰਦੇ, ਉੱਥੇ ਕਹਿੰਦੇ ਨੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਉੱਥੇ ਕੱਲਾ ਸਿੱਖ ਸ਼ਬਦ ਨਹੀਂ ਰਿਹਾ, ਉਹਦੇ ਅਗਲੇ ਪਾਸੇ ਗੁਰੂ ਸ਼ਬਦ ਪਲੱਸ ਕਰ ਦਿੱਤਾ ਗਿਆ। ਯਾਨੀ ਕਿ ਹੁਣ ਇਸ ਸਿੱਖ ਦੇ ਅੰਦਰ ਗੁਰੂ ਵਾਲੀ ਸਾਰੀ ਬਰਕਤ ਵਹਿ ਰਹੀ ਹੈ, ਪਰ ਹੈ ਉਹ ਸਿੱਖ ਹੀ, ਉਹ ਬਾਹਰੋਂ ਸਿੱਖ ਰਹਿੰਦਾ। ਇਸ ਤਰ੍ਹਾਂ ਸਤਿਗੁਰੂ ਉਹਨਾਂ ਦੀ ਕਥਾ ਨੂੰ ਅਚਰਜ ਕਹਿੰਦੇ, ਹੈਰਾਨ ਕਰ ਦੇਣ ਵਾਲੀ ਸਾਧ ਜਨਾ ਕੀ ਅਚਰਜ ਕਥਾ। ਹਜ਼ੂਰ ਕਹਿੰਦੇ, ਸਾਧ ਕੈ ਸੰਗ ਮੁਖ ਉਜਲ ਹੋਤ। ਜੇ ਕੋਈ ਮਨੁੱਖ ਗੁਰਮੁਖਾਂ ਦੀ, ਸਾਧੂਆਂ ਦੀ ਸੰਗਤ ਵਿੱਚ ਆ ਜਾਏ, ਉਹਨਾਂ ਦੇ ਨਾਲ ਸੰਬੰਧਿਤ ਹੋ ਜਾਏ, ਉਹਨਾਂ ਦੇ ਭਾਵ ਵਿੱਚ ਅਦਬ ਵਿੱਚ ਜਿਉਣ ਲੱਗ ਪਵੇ, ਤੇ ਉਹਦਾ ਜਿਹੜਾ ਮੂੰਹ ਹੈ ਕਹਿੰਦੇ ਉਜਲ ਹੋ ਜਾਂਦਾ ਹੈ। ਉਜਲਾ ਮੁਖ ਖੁਸ਼ੀ ਨਾਲ ਭਰਿਆ ਜਾਂਦਾ, ਆਨੰਦ ਨਾਲ ਭਰਿਆ ਜਾਂਦਾ। ਸਾਧ ਸੰਗ ਮਲ ਸਗਲੀ ਖੋਤ। ਸਾਰੀ ਮੈਲ ਜਿਹੜੀ ਹੋਰ ਕਿਸੇ ਤਰੀਕੇ ਨਾਲ ਲਹਿੰਦੀ ਨਹੀਂ ਸੀ, ਉਹ ਸਾਰੀ ਮੈਲ ਜਿਹੜੀ ਹੋਰ ਕਿਸੇ ਜੁਗਤ ਨਾਲ ਉਤਰਦੀ ਨਹੀਂ ਸੀ, ਉਹ ਖੋਤ ਦਾ ਅਰਥ ਹੈ ਗਵਾ ਦੇਣੀ, ਗਵਾਚ ਜਾਣੀ, ਖੋ ਜਾਣੀ। ਖੋਤ ਦਾ ਅਰਥ ਖੋ ਦੇਣੀ, ਗਵਾਚ ਜਾਣੀ। ਭਾਵ ਜੇ ਕੋਈ ਸਾਧ ਸੰਗਤ ਕਰਨ ਲੱਗ ਪਵੇ ਤਾਂ ਜਿਹੜੀ ਅੰਦਰ ਵਿਕਾਰਾਂ ਦੀ ਮੈਲ ਹੁੰਦੀ ਏ, ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਦੋਂ ਗਵਾਚ ਜਾਂਦੀ, ਅੰਦਰੋਂ ਨਿਕਲ ਜਾਂਦੀ। ਸਾਧ ਸੰਗ ਮਲ ਸਗਲੀ ਖੋਤ, ਸਾਧ ਕੈ ਸੰਗ ਮਿਟੈ ਅਭਿਮਾਨ। ਹੁਣ ਇਹਦੇ ਵਿੱਚ ਇੱਕ ਬਹੁਤ ਵੱਡਾ ਲਾਭ ਹੈ, ਗੁਰਮੁਖਾਂ ਦੀ ਸੰਗਤ ਦਾ ਤੇ ਬਹੁਤ ਵੱਡਾ ਲਾਭ ਹੈ। ਇੱਕ ਆਦਮੀ ਵੈਸੇ ਵੀ ਕਿਸੇ ਨੂੰ ਰਾਹ ਪੁੱਛੇ ਨਾ ਤੇ ਉਹਦਾ ਹੰਕਾਰ ਘਟਦਾ ਹੈ। ਆਪਾਂ ਕਿਸੇ ਥਾਂ ਤੇ ਜਾਂਦੇ ਹੋਈਏ ਤੇ ਜੇ ਆਪਾਂ ਕਿਸੇ ਬੰਦੇ ਨੂੰ ਰਾਹ ਪੁੱਛੀਏ ਨਾ ਵੀ ਅੱਗੋਂ ਮੋੜ ਕਿਹੜਾ ਆਉਂਦਾ, ਸਾਡੇ ਹੰਕਾਰ ਨੂੰ ਸੱਟ ਲੱਗਦੀ ਹੈ, ਸਾਡੀ ਜਾਣਕਾਰੀ ਨੂੰ ਸੱਟ ਲੱਗਦੀ, ਸਾਡੇ ਅਤੇ ਪਤੇ ਨੂੰ ਚੋਟ ਲੱਗਦੀ ਹੈ। ਚੋਟ ਲੱਗਣਾ ਹੰਕਾਰ ਨੂੰ ਤੋੜਨਾ ਹੀ ਤੇ ਧਰਮ ਦੀ ਕਿਰਿਆ, ਹੋਰ ਕੀ ਹੈ। ਹੰਕਾਰ ਟੁੱਟ ਗਿਆ ਤੇ ਧਰਮ ਦਾ ਕਾਰਜ ਪੂਰਾ ਹੋ ਗਿਆ। ਇਹ ਜਿਹੜੀ ਬੁੱਧੀ, ਇਹਨੂੰ ਤੋੜਨਾ ਤੇ ਹੈ, ਜਿਹਨੂੰ ਭਗਤ ਜੀ ਕਹਿੰਦੇ ਨੇ ਕਿ ਗਿਆਨੀ ਗੁਣੀ ਸੂਰਹਮ ਦਾਤੇ ਇਹ ਬੁੱਧ ਕਵੈ ਨਾ ਨਾਠੀ। ਇਹ ਤੇ ਹੰਕਾਰ ਮਰਦਾ ਨਹੀਂ ਅੰਦਰੋਂ, ਇਹਨੂੰ ਤੋੜਨਾ, ਅਭਿਮਾਨ ਨੂੰ ਤੋੜਨਾ। ਤੇ ਜਦੋਂ ਕੋਈ ਗੁਰਮੁਖਾਂ ਦੀ ਸੰਗਤ ਵਿੱਚ ਰਹਿੰਦਾ ਤੇ ਉਹਦਾ ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੁਗਿਆਨ। ਸਾਧ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ ਸੁਗਿਆਨ ਦਾ ਅਰਥ ਸੋਹਣਾ ਗਿਆਨ ਪ੍ਰਗਟ ਹੋ ਜਾਂਦਾ। ਗਿਆਨ ਦੇ ਅੱਗੇ ਗੁਰੂ ਅਰਜਨ ਦੇਵ ਜੀ ਨੇ ਸੱਸਾ ਲਾ ਦਿੱਤਾ, ਕਿਉਂਕਿ ਗਿਆਨ ਅਧੂਰਾ ਗਿਆਨ ਵੀ ਹੈ, ਅੱਖਰੀ ਗਿਆਨ ਵੀ ਹੈ, ਪਰ ਸੁਗਿਆਨ ਸੋਹਣਾ ਗਿਆਨ ਪ੍ਰਗਟ ਹੋ ਗਿਆ। ਸਾਧੂਆਂ ਦੀ ਸੰਗਤ ਕਰਕੇ, ਗੁਰਮੁਖਾਂ ਦੀ ਸੰਗਤ ਦੁਆਰਾ। ਹਜ਼ੂਰ ਕਹਿੰਦੇ, ਸਾਧ ਕੈ ਸੰਗ ਬੁਝੈ ਪ੍ਰਭ ਨੇਰਾ। ਜਿਹੜਾ ਅਕਾਲ ਪੁਰਖ ਕਦੀ ਪਕੜ ਵਿੱਚ ਨਹੀਂ ਸੀ ਆਉਂਦਾ, ਉਹ ਬਖਸ਼ੇ ਹੋਏ ਲੋਕਾਂ ਦੇ ਕੋਲ ਰਹਿੰਦਿਆਂ, ਉਹਨਾਂ ਦੀ ਸੰਗਤ ਕਰਦਿਆਂ ਉਹ ਨੇੜੇ ਬੁੱਝਣ ਲੱਗ ਪਿਆ, ਨੇੜੇ ਦਿਸਣ ਲੱਗ ਪਿਆ। ਸਾਧ ਸੰਗ ਸਭ ਹੋਤ ਨਵੇਰਾ। ਕਈਆਂ ਚੀਜ਼ਾਂ ਦਾ ਧਾਰਮਿਕ ਬੰਦੇ ਕੋਲ ਫੈਸਲਾ ਨਹੀਂ ਹੁੰਦਾ, ਨਵੇੜਾ ਕਰਨਾ, ਫੈਸਲਾ ਕਰਨਾ। ਸੋਚਦਾ ਰਹਿੰਦਾ ਮਨ ਵੀ ਕਰਾਂਗੇ, ਵੇਖਾਂਗੇ, ਮਹੀਨੇ ਨੂੰ ਕਰਾਂਗੇ, ਕੱਲ ਕਰਾਂਗੇ, ਪਰਸੋਂ ਕਰਾਂਗੇ। ਫੈਸਲਾ ਨਹੀਂ ਲੈ ਸਕਦਾ ਮਨੁੱਖ, ਪਰ ਜੇ ਉਹ ਸਾਧ ਸੰਗਤ ਦੀ ਸਹਾਰਾ ਲਵੇ ਤੇ ਉਹਦੇ ਵਿੱਚ ਉਹ ਫੈਸਲੇ ਲੈਣ ਲੱਗ ਪੈਂਦਾ, ਜਲਦੀ ਜਲਦੀ ਫੈਸਲੇ ਲੈਂਦਾ। ਨਹੀਂ ਤੇ ਸਾਰੀ ਸਾਰੀ ਉਮਰ ਸਾਡੀ ਜ਼ਿੰਦਗੀ ਵਿੱਚ ਸਾਡਾ ਮਨ ਕੋਈ ਫੈਸਲੇ ਨਹੀਂ ਲੈਂਦਾ। ਤਾਂ ਜਦੋਂ ਅਸੀਂ ਸੰਗਤ ਵਿੱਚ ਤੁਰਨੇ ਆ ਨਾ, ਸਾਨੂੰ ਸਹਾਰਾ ਮਿਲ ਜਾਏਗਾ, ਉਹਦੇ ਵਿੱਚ ਅਸੀਂ ਫੈਸਲੇ ਲੈਣ ਲੱਗ ਜਾਂਦੇ। ਉਹਨੂੰ ਕਹਿੰਦੇ ਸਭ ਹੋਤ ਨਵੇਰਾ। ਸਾਧ ਕੈ ਸੰਗ ਪਾਏ ਨਾਮ ਰਤਨ। ਇੱਕ ਐਸਾ ਰਤਨ ਮਨੁੱਖ ਦੇ ਅੰਦਰ ਹੀ ਹੈ, ਪਰ ਉਹ ਸਿੱਧਾ ਪ੍ਰਾਪਤ ਨਹੀਂ ਹੁੰਦਾ, ਉਹ ਪ੍ਰਾਪਤ ਹੁੰਦਾ ਗੁਰਮੁਖਾਂ ਦੀ ਸੰਗਤ ਦੁਆਰਾ ਹੈ। ਉਹਦੇ ਦੁਆਰਾ ਉਹ ਨਾਮ ਦਾ ਰਤਨ ਪ੍ਰਾਪਤ ਹੋ ਗਿਆ। ਫਿਰ ਕਹਿੰਦੇ ਸਾਧ ਕੈ ਸੰਗ ਏਕ ਉਪਰ ਯਤਨ। ਉਸ ਮਨੁੱਖ ਦਾ ਯਤਨ, ਉਹਦੀ ਮਿਹਨਤ ਇੱਕ ਅਕਾਲ ਪੁਰਖ ਵਾਸਤੇ ਹੀ ਹੁੰਦੀ ਹੈ। ਸਾਧ ਕੀ ਮਹਿਮਾ ਵਰਨੈ ਕੌਣ ਪਰਾਨੀ। ਗੁਰਮੁਖਾਂ ਦੀ ਮਹਿਮਾ ਕੌਣ ਵਰਣਨ ਕਰ ਸਕਦਾ, ਭਾਵ ਵਰਣਨ ਤੋਂ ਰਹਿਤ ਨੇ। ਨਾਨਕ ਸਾਧ ਕੀ ਸ਼ੋਭਾ ਪ੍ਰਭ ਮਹੇ ਸਮਾਨੀ, ਕਿਉਂਕਿ ਉਹਨਾਂ ਦੀ ਸ਼ੋਭਾ ਉਸੇ ਤਰ੍ਹਾਂ ਦੀ ਹੈ ਜਿਵੇਂ ਦੀ ਪਰਮਾਤਮਾ ਦੀ ਸ਼ੋਭਾ ਹੈ। ਨਾ ਪਰਮਾਤਮਾ ਦਾ ਅੰਤ, ਨਾ ਜਿਹੜੇ ਉਹਦੇ ਨਾਲ ਜੁੜ ਗਏ ਉਹਨਾਂ ਦਾ ਕੋਈ ਅੰਤ ਹੋ ਸਕਦਾ। ਫਿਰ ਕਹਿੰਦੇ ਸਾਧ ਕੈ ਸੰਗ ਅਗੋਚਰ ਮਿਲੈ। ਅਗੋਚਰ ਕੀ ਸ਼ਬਦ ਹੈ? ਇਹ ਸ਼ਬਦ ਬਹੁਤ ਮਹਿੰਗਾ ਗੁਰਬਾਣੀ ਵਿੱਚ ਵਾਰ ਵਾਰ ਆਉਂਦਾ। ਅਗੋਚਰ ਦਾ ਅਰਥ ਹੈ ਉਹ ਚੀਜ਼ ਜਿਹੜੀ ਸਾਡੀ ਇੰਦਰੀਆਂ ਦੀ ਪਕੜ ਵਿੱਚ ਨਹੀਂ ਆਉਂਦੀ, ਅੱਖਾਂ ਦੀ ਪਕੜ ਵਿੱਚ, ਵੇਖਣ ਵਿੱਚ ਨਹੀਂ ਆਉਂਦੀ, ਸੁਣਨ ਵਿੱਚ ਨਹੀਂ ਆਉਂਦੀ, ਉਹਨੂੰ ਕਹੀਏ ਅਗੋਚਰ। ਅਕਾਲ ਪੁਰਖ ਅਗੋਚਰ ਹੈ, ਭਾਵ ਅਸੀਂ ਜੇ ਵੇਖਣਾ ਚਾਹੀਏ ਤੇ ਦਿਸਦਾ ਨਹੀਂ, ਜੇ ਸੁਣਨਾ ਚਾਹੀਏ ਤੇ ਸੁਣਦਾ ਨਹੀਂ, ਜੇ ਫੜਨਾ ਚਾਹੀਏ ਤੇ ਪਕੜਿਆ ਨਹੀਂ ਜਾਂਦਾ। ਐਸਾ ਨਾ ਦਿਸਣ ਵਾਲਾ, ਨਾ ਸੁਣਨ ਵਾਲਾ, ਨਾ ਪਕੜਿਆ ਜਾਣ ਵਾਲਾ ਵੀ ਗੁਰਮੁਖਾਂ ਦੀ ਸੰਗਤ ਵਿੱਚ ਅਗੋਚਰ ਮਿਲੇ, ਉਹ ਆਪ ਆ ਕੇ ਮਿਲ ਪੈਂਦਾ। ਸਾਧਕੈ ਸੰਗ ਅਗੋਚਰ ਮਿਲੈ, ਸਾਧਕੈ ਸੰਗ ਸਦਾ ਪਰਫੁੱਲੈ। ਗੁਰਮੁਖਾਂ ਦੀ ਸੰਗਤ ਦੇ ਵਿੱਚ ਮਨੁੱਖ ਦਾ ਮਨ ਸਦੀਵ ਕਾਲ ਵਾਸਤੇ ਪ੍ਰਫੁੱਲਿਤ ਰਹਿੰਦਾ, ਭਾਵ ਖੁਸ਼ ਰਹਿੰਦਾ ਹੈ। ਸਾਧਕੈ ਸੰਗ ਆਵਹਿ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਜਿਹੜੇ ਪੰਜ ਵਿਕਾਰ ਨੇ, ਜਿਹੜੇ ਕਦੀ ਵੀ ਮਨੁੱਖ ਜਿੱਤ ਨਹੀਂ ਸਕਦਾ, ਕਦੀ ਵੀ ਉਹਨਾਂ ਨੂੰ ਕੰਟਰੋਲ ਵਿੱਚ ਨਹੀਂ ਕਰ ਸਕਦਾ, ਇਹ ਗੁਰਮੁਖਾਂ ਦੀ ਸੰਗਤ ਵਿੱਚ ਵਸ ਵਿੱਚ ਆ ਜਾਂਦੇ ਨੇ। ਤੇ ਜਿਉਂ ਹੀ ਇਹ ਵਸ ਵਿੱਚ ਆਉਂਦੇ ਨੇ ਉਹਦੀ ਨਿਸ਼ਾਨੀ ਕੀ ਹੈ? ਉਹਦੀ ਨਿਸ਼ਾਨੀ ਹੈ ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਉਹਨੂੰ ਫਿਰ ਰਸ ਆਉਣ ਲੱਗ ਪੈਂਦਾ। ਜੇ ਸਾਡੀ ਜ਼ਿੰਦਗੀ ਵਿੱਚ ਕਮਾਈ ਬਹੁਤ ਹੈ ਨਾ, ਸਾਡਾ ਧਿਆਨ ਵੀ ਬਾਣੀ ਵਿੱਚ ਰਹਿੰਦਾ, ਤੇ ਅਸੀਂ ਇੱਕ ਸ਼ਿਕਾਇਤ ਕਰਨੇ ਆ ਵੀ ਰਸ ਕਿਉਂ ਨਹੀਂ ਆਉਂਦਾ। ਰਸ ਕੋਈ ਹੋਰ ਲੁੱਟ ਕੇ ਲੈ ਜਾਂਦੇ ਨੇ, ਕਦੀ ਹੰਕਾਰ ਲੁੱਟ ਕੇ ਲੈ ਜਾਂਦਾ, ਕਦੀ ਲੋਭ ਲੁੱਟ ਕੇ ਲੈ ਜਾਂਦਾ, ਕਦੀ ਕੁਝ ਅੰਦਰੋਂ ਪੈਦਾ ਹੋ ਜਾਂਦਾ, ਉਹ ਲੁੱਟੀ ਜਾਂਦੇ ਨੇ। ਤਾਂ ਕਰਕੇ ਰਸ ਉਦਣ ਆਉਣਾ ਜਿੱਦਣ ਉਸ ਪਾਸੇ ਸਟੋਪ ਹੋ ਗਿਆ। ਉਹ ਪੰਜ ਜਿਹੜੇ ਵਸ ਵਿੱਚ ਆ ਗਏ, ਰਸ ਉਸ ਤੋਂ ਪਹਿਲਾਂ ਨਹੀਂ ਆਏਗਾ, ਕਿਉਂਕਿ ਉਹ ਨਾਲੋ ਨਾਲ ਖਾ ਜਾਂਦੇ ਰਸ ਨੂੰ। ਔਰ ਜਿਹੜੇ ਕਮਾਈ ਵਾਲੇ ਸੱਜਣ ਗੁਰਮੁਖ ਨੇ, ਉਹਨਾਂ ਤੋਂ ਜ਼ਿਆਦਾ ਖਾਂਦੇ ਨੇ ਉਹ, ਕਿਉਂਕਿ ਤੁਹਾਨੂੰ ਪਤਾ ਲੁਟੇਰੇ ਉੱਥੇ ਹੀ ਪੈਂਦੇ ਨਾ, ਜਿੱਥੇ ਕੋਈ ਖਜ਼ਾਨਾ ਹੋਵੇ। ਕਦੀ ਕਿਸੇ ਕੰਗਾਲ ਵੱਲ, ਜਿਹਦੇ ਪੱਲੇ ਆਪਣੀ ਕੋਈ ਨਹੀਂ ਰੋਟੀ ਰਾਤ ਨੂੰ ਖਾਣ ਜੋਗੀ, ਤੁਸੀਂ ਵੇਖਿਆ ਕੋਈ ਡਾਕਾ ਪਿਆ ਹੋਵੇ ਕਿਤੇ? ਇਸ ਲਈ ਜਿਹੜੇ ਗੁਰਮੁਖ ਇਹ ਸ਼ਿਕਾਇਤ ਕਰਦੇ ਨੇ ਵੀ ਜਦੋਂ ਦੇ ਬਾਣੀ ਪੜਨ ਲੱਗੇ ਆ, ਉਦੋਂ ਦੀ ਵਾਸ਼ਨਾ, ਉਦੋਂ ਦਾ ਲੋਭ, ਉਦੋਂ ਦਾ ਕ੍ਰੋਧ ਜ਼ਿਆਦਾ ਹੁੰਦਾ ਹੈ। ਉਹ ਸੋਚਦੇ ਨੇ ਪਤਾ ਨਹੀਂ ਇਹ ਤਾਂ ਆਪਾਂ ਗਲਤ ਕੰਮ ਕਰ ਰਹੇ ਹਾਂ, ਤਾਂ ਇਹ ਚੀਜ਼ਾਂ ਵੱਧ ਗਈਆਂ। ਨਹੀਂ ਸਾਧ ਸੰਗਤ ਜੀ, ਇਹਦਾ ਮਤਲਬ ਇਹ ਵੀ ਇਹ ਗੁਰਮੁਖ ਹੁਣ ਖਜ਼ਾਨਾ ਇਕੱਠਾ ਕਰ ਰਹੇ ਨੇ, ਤੇ ਖਜ਼ਾਨੇ ਕਰਕੇ ਹੀ ਉੱਥੇ ਚੋਰ ਪੈ ਰਹੇ ਨੇ, ਲੁਟੇਰੇ, ਇਹ ਵਿਕਾਰ ਜਿਹੜੇ ਨੇ। ਜਿਹੜਾ ਨੰਗ ਹੈ, ਜਿਹਦੇ ਪੱਲੇ ਕੱਖ ਨਹੀਂ, ਉੱਥੇ ਕਿੱਥੇ ਵਾਸ਼ਨਾ ਪੈਦਾ ਹੋਣੀ? ਕੱਖ ਨਹੀਂ ਉਹਦੇ ਕੋਲੋਂ, ਪਹਿਲੇ ਗਵਾ ਚੁੱਕਾ, ਉਹਨੂੰ ਪੈਦਾ ਕੀ ਹੋਣੀ? ਉਹਦੀ ਜੇਬ ਵੀ ਖਾਲੀ, ਉਹਨੂੰ ਲੁੱਟੇਗਾ ਕੌਣ? ਇਸ ਕਰਕੇ ਜਿਹੜੇ ਕਮਾਈ ਵਾਲੇ ਪੁਰਸ਼ ਨੇ, ਉਹਨਾਂ ਦੇ ਜੀਵਨ ਵਿੱਚ ਇਹ ਰੁਕਾਵਟਾਂ ਆਉਣਗੀਆਂ ਜ਼ਰੂਰ। ਉਸੇ ਥਾਂ ਤੇ ਤੁਸੀਂ ਵੇਖੋਗੇ ਇਮਾਰਤਾਂ ਤੇ ਕਿੰਨੀਆਂ ਨੇ, ਕਦੀ ਕੋਈ ਹਮਲਾ ਕਰਦਾ ਕਿਤੇ? ਦਰਬਾਰ ਸਾਹਿਬ ਤੇ ਵਾਰ ਵਾਰ ਹਮਲਾ ਕਿਉਂ ਕੀਤਾ ਜਾਂਦਾ? ਉੱਥੇ ਖਜ਼ਾਨਾ ਹੈ ਅੰਦਰ, ਤਾਂ ਹਮਲਾ। ਕਿੰਨੇ ਕਿੰਨੇ ਮਕਾਨ ਪਏ ਨੇ, ਕਿੰਨੇ ਪਏ ਨੇ, ਕਦੀ ਕਿਤੇ ਸਰਕਾਰ ਨੇ ਹਮਲਾ ਕੀਤਾ ਕਿਤੇ? ਕਿੰਨੇ ਲੋਕ ਇੱਥੇ ਜਨਮਦੇ ਨੇ, ਕਿੰਨੇ ਮਰ ਜਾਂਦੇ ਨੇ, ਪਰ ਜਿਹੜੇ ਸ਼ਹੀਦ ਨੇ ਗੁਰਮੁਖ ਪਿਆਰੇ, ਉਹਨਾਂ ਨੂੰ ਕਿਉਂ ਸਰਕਾਰ ਤਸ਼ੱਦਦ ਕਰਦੀ ਹੈ? ਕਿਉਂ ਉਹਨਾਂ ਦੇ ਉੱਤੇ ਤਸ਼ੱਦਦ ਕਰਦੀ? ਕਿਉਂਕਿ ਉਹਨਾਂ ਵਿੱਚ ਕੋਈ ਖਜ਼ਾਨਾ ਹੈ। ਇਸ ਕਰਕੇ ਇਹ ਅੰਮ੍ਰਿਤ ਰਸ ਉਹਨਾਂ ਨੂੰ ਮਿਲਦਾ ਜਿਹੜੇ ਗੁਰੂ ਕਿਰਪਾ ਦੁਆਰਾ, ਗੁਰਮੁਖਾਂ ਦੀ ਸੰਗਤ ਦੁਆਰਾ, ਪੰਜ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਫਿਰ ਕਹਿੰਦੇ ਸਾਧ ਸੰਗ ਹੋਏ ਸਭ ਕੀ ਰੇਣ। ਗੁਰਮੁਖਾਂ ਦੀ ਸੰਗਤ ਦਾ ਇੱਕ ਇਹ ਵੀ ਫਲ ਹੈ ਕਿ ਮਨ ਜਿਹੜਾ ਨਾ, ਸਾਰਿਆਂ ਦੀ ਰੇਣ ਨਿਮਰਤਾ ਵਿੱਚ ਆ ਜਾਂਦਾ, ਅੰਦਰ ਹੰਕਾਰ ਨਹੀਂ ਰਹਿੰਦਾ। ਸਾਧ ਕੈ ਸੰਗ ਮਨੋਹਰ ਬੈਣ। ਜਿਹੜਾ ਕੁਰਖਤ ਆਦਮੀ ਸੀ, ਬਿਲਕੁਲ ਬੋਲ ਕਬੋਲ ਬੋਲਦਾ ਸੀ, ਗੁਰਮੁਖਾਂ ਦੀ ਸੰਗਤ ਕਰ ਕਰਕੇ ਉਹਦੇ ਸ਼ਬਦ ਤਬਦੀਲ ਹੋ ਗਏ, ਉਹਦੇ ਸ਼ਬਦ ਝੁਕਣ ਵਾਲੇ, ਪਿਆਰ ਵਾਲੇ ਹੋ ਗਏ, ਵੈਰ ਵਿਰੋਧ ਮਿਟ ਗਿਆ। ਮਨੋਹਰ ਬੈਣ, ਬੈਣ ਕਹਿੰਦੇ ਨੇ ਬੋਲਣਾ। ਫਿਰ ਕਹਿੰਦੇ ਸਾਧ ਕੈ ਸੰਗ ਨਾ ਕਤਹੂੰ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਗੁਰਮੁਖਾਂ ਦੀ ਸੰਗਤ ਜਿਹੜਾ ਮਨੁੱਖ ਕਰਨ ਲੱਗ ਪੈਂਦਾ ਹੈ ਉਹ ਫਿਰ ਕਿਤੇ ਨਹੀਂ ਭੱਜਦਾ ਵੀ ਇੱਧਰ ਜਾ ਕੇ ਜੋਤਸ਼ੀ ਕੋਲੋਂ ਪੁੱਛ ਕੇ ਆਵਾਂ ਕਿ ਇੱਧਰ ਨਗ ਪਵਾ ਕੇ ਆਵਾਂ ਕਿ ਇੱਥੇ ਰੱਸੀ ਬਣਾ ਕੇ ਆਵਾਂ। ਕਿਤੇ ਨਹੀਂ ਉਹ ਦੀਵਾ ਲੈ ਕੇ ਤੁਰਦਾ, ਉਹਨੂੰ ਵਿਸ਼ਵਾਸ ਆ ਜਾਂਦਾ ਆਪਣੇ ਗੁਰੂ ਤੇ, ਔਰ ਗੁਰਮੁਖਾਂ ਦੀ ਸੰਗਤ ਦੁਆਰਾ ਉਹਨੂੰ ਤਾਕਤ ਤੇ ਬਖਸ਼ਿਸ਼ ਪ੍ਰਾਪਤ ਹੋ ਜਾਂਦੀ। ਉਹ ਫਿਰ ਉਹਦਾ ਮਨ ਅਸਥਿਤ ਮਨ ਪਾਵੇ, ਮਨ ਟਿਕ ਜਾਂਦਾ। ਸਾਧ ਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪਰਸੰਨ। ਜਦੋਂ ਕੋਈ ਗੁਰਮੁਖਾਂ ਦੀ ਸੰਗਤ ਵਿੱਚ ਗੂੜੀ ਦੋਸਤੀ ਪਾ ਬਹਿੰਦਾ ਤੇ ਮਾਇਆ ਤੋਂ ਭਿੰਨ ਵੱਖਰਾ ਰਹਿਣ ਲੱਗ ਪੈਂਦਾ, ਉੱਚਾ ਹੋ ਜਾਂਦਾ, ਭਾਵ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੋ ਜਾਂਦਾ। ਔਰ ਇਸ ਦਸ਼ਾ ਵਿੱਚ ਪਰਮਾਤਮਾ ਦੀ ਖੁਸ਼ੀ ਉਹਦੇ ਉੱਤੇ ਵਰਦੀ ਹੈ, ਉਹਦੇ ਤੇ ਬਖਸ਼ਿਸ਼ ਹੁੰਦੀ ਹੈ। ਸਾਧ ਸੰਗ ਦੁਸ਼ਮਨ ਸਭ ਮੀਤ, ਸਾਧੂ ਕੈ ਸੰਗ ਮਹਾ ਪੁਨੀਤ। ਸਾਧ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ ਦੁਸ਼ਮਣ ਵੀ ਮਿੱਤਰ ਹੋ ਜਾਂਦੇ, ਉਹ ਵੀ ਸਹਾਇਕ ਬਣ ਜਾਂਦੇ ਨੇ, ਔਰ ਮਨੁੱਖ ਮਹਾ ਪਵਿੱਤਰ ਹੋ ਜਾਂਦਾ, ਉਹਦੇ ਅੰਦਰੋਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ। ਸਾਧ ਸੰਗ ਕਿਸ ਸਿਉ ਨਹੀਂ ਬੈਰ, ਸਾਧ ਕੈ ਸੰਗ ਨਾ ਬੀਂਗਾ ਪੈਰ। ਸਾਧੂਆਂ ਦੀ ਸੰਗਤ ਵਿੱਚ ਮਨੁੱਖ ਦੇ ਮਨ ਵਿੱਚੋਂ ਵੈਰ ਭਾਵਨਾ ਜਿਹੜੀ ਬੜੀ ਹੀ ਦੂਸ਼ਿਤ ਕਰਦੀ ਮਨ ਨੂੰ, ਮੈਲਾ ਕਰਦੀ, ਉਹ ਖਤਮ ਹੋ ਜਾਂਦੀ ਹੈ। ਔਰ ਮਨੁੱਖ ਦਾ ਪੈਰ ਬੀਂਗਾ ਦਾ ਅਰਥ ਟੇਢਾ ਨਹੀਂ ਚੱਲਦਾ, ਭਾਵ ਸਿੱਧੇ ਮਾਰਗ ਤੇ ਚੱਲ ਪੈਂਦਾ। ਟੇਢਾ ਨੇ ਬੀਂਗਾ ਦੇ ਅਰਥ ਨੇ ਵਿੰਗਾ, ਟੇਢਾ ਜਿਸ ਨੂੰ ਕਹਿੰਦੇ, ਉਹਦੇ ਪੈਰ ਸਿੱਧੇ ਪੈਣ ਲੱਗ ਪੈਂਦੇ, ਜੀਵਨ ਦੇ ਸਿੱਧੇ ਰਾਹ ਤੇ ਤੁਰਦਾ। ਹਜ਼ੂਰ ਕਹਿੰਦੇ ਸਾਧ ਕੈ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ। ਇਸ ਸੰਸਾਰ ਦੇ ਵਿੱਚ ਕਿੰਨੀ ਤਰ੍ਹਾਂ ਦੇ ਲੋਕ ਨੇ, ਚੰਗੇ ਨੇ ਮੰਦੇ ਨੇ। ਕਈ ਵਾਰੀ ਅਸੀਂ ਚੰਗੇ ਮੰਦੇ ਦੀ ਵਿਆਖਿਆ ਵਿੱਚ ਹੀ ਫਸ ਕੇ ਰਹਿ ਜਾਂਦੇ ਹਾਂ, ਪਰ ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕੀਤੀ ਉਹ ਸਾਧ ਸੰਗਤ ਬਹੁਤਾ ਸੰਸਾਰ ਦਾ ਫਿਕਰ ਨਹੀਂ ਕਰਦੇ, ਕੌਣ ਚੰਗਾ ਹੈ ਕੌਣ ਮਾੜਾ ਹੈ, ਉਹ ਆਪਣਾ ਧਿਆਨ ਜ਼ਿਆਦਾ ਰੱਖਦੇ, ਉਹਨਾਂ ਵਾਸਤੇ ਕੋਈ ਚੰਗਾ ਤੇ ਮਾੜਾ ਨਹੀਂ। ਇਸ ਕਰਕੇ ਕਹਿੰਦੇ ਉਹ ਪਰਮਾਨੰਦਾ, ਪਰਮ ਆਨੰਦ ਨੂੰ ਜਾਣ ਲੈਂਦੇ ਨੇ, ਪ੍ਰਾਪਤ ਕਰ ਲੈਂਦੇ ਨੇ। ਸਾਧ ਕੈ ਸੰਗ ਨਹੀਂ ਹਉ ਤਾਪ, ਸਾਧ ਕੈ ਸੰਗ ਤਜੈ ਸਭ ਆਪ। ਸਾਧੂਆਂ ਦੀ ਸੰਗਤ ਵਿੱਚ ਇੱਕ ਗੁਣ ਪ੍ਰਾਪਤ ਹੋ ਜਾਂਦਾ ਕਿ ਹੰਕਾਰ ਦਾ ਬੁਖਾਰ ਲੈ ਜਾਂਦਾ। ਸਾਧੂਆਂ ਦੀ ਸੰਗਤ ਵਿੱਚ ਮਨੁੱਖ ਆਪਣੇ ਸਾਰੇ ਹੰਕਾਰ ਨੂੰ ਤਜ ਦਿੰਦਾ, ਛੱਡ ਦਿੰਦਾ। ਆਪੇ ਜਾਣੈ ਸਾਧ ਬੜਾਈ, ਨਾਨਕ ਸਾਧ ਪ੍ਰਭੂ ਬਣ ਆਈ। ਸਾਧੂ ਵਿੱਚ ਕਿੰਨੀ ਕੁ ਵਡਿਆਈ ਹੈ, ਕਿੰਨੇ ਕੁ ਗੁਣ ਨੇ, ਇਹ ਸਿਰਫ ਅਕਾਲ ਪੁਰਖ ਨੂੰ ਪਤਾ ਹੈ ਸਾਧੂਆਂ ਵਿੱਚ ਕਿੰਨੇ ਗੁਣ ਹਨ, ਕਿਉਂਕਿ ਸਾਧੂਆਂ ਦੀ ਗੁਰਮੁਖਾਂ ਦੀ ਪ੍ਰਭੂ ਨਾਲ ਬਣ ਆ ਗਈ, ਸਾਂਝ ਬਣ ਗਈ, ਉਹਨਾਂ ਨਾਲ ਮਿੱਤਰਤਾ ਪਾ ਕੇ ਬੈਠੇ ਨੇ। ਹਜ਼ੂਰ ਕਹਿੰਦੇ ਸਾਧ ਕੈ ਸੰਗ ਨਾ ਕਬ ਹੂੰ ਧਾਵੈ, ਸਾਧ ਕੈ ਸੰਗ ਸਦਾ ਸੁਖ ਪਾਵੈ। ਮਨ ਨੂੰ ਤਸੱਲੀ ਮਿਲ ਜਾਂਦੀ ਗੁਰਮੁਖਾਂ ਦੀ ਸੰਗਤ ਵਿੱਚ, ਸਾਧੂਆਂ ਦੀ ਸੰਗਤ ਵਿੱਚ। ਉਹ ਧਾਉਂਦਾ ਨਹੀਂ, ਭੱਜਦਾ ਨਹੀਂ, ਦੌੜਦਾ ਨਹੀਂ, ਔਰ ਉਹ ਸਦਾ ਹੀ ਸੁਖ ਨੂੰ ਪ੍ਰਾਪਤ ਕਰ ਲੈਂਦਾ ਹੈ। ਸਾਧ ਸੰਗ ਬਸਤ ਅਗੋਚਰ ਲਹਿ, ਗੁਰਮੁਖਾਂ ਦੀ ਸੰਗਤ ਵਿੱਚ ਆਪਣੇ ਹੀ ਸਰੀਰ ਵਿੱਚੋਂ ਇੱਕ ਐਸੀ ਵਸਤੂ ਹੈ ਜਿਹਨੂੰ ਕੋਈ ਨਹੀਂ ਲੱਭ ਸਕਦਾ। ਅਸੀਂ ਸਾਰੇ ਉਸ ਨੂੰ ਗਵਾ ਕੇ ਚਲੇ ਜਾਂਦੇ ਹਾਂ ਇਸ ਜੀਵਨ ਵਿੱਚ, ਪਰ ਉਹ ਆਪਣੇ ਸਰੀਰ ਵਿੱਚੋਂ ਇੱਕ ਐਸੀ ਅਗੋਚਰ, ਇਸ ਦੇਹ ਦੇ ਕੇਂਦਰ ਨੂੰ ਲੱਭ ਲੈਂਦਾ ਹੈ, ਪ੍ਰਾਪਤ ਕਰ ਲੈਂਦਾ ਹੈ ਕਿ ਜਿੱਥੋਂ ਸਾਰਾ ਬ੍ਰਹਿਮੰਡ ਉਹਦੇ ਹੱਥਾਂ ਵਿੱਚ ਆ ਜਾਂਦਾ, ਸਾਂਝ ਬਣਾ ਲੈਂਦਾ ਹੈ। ਵਸਤ ਅਗੋਚਰ ਲਹਿ, ਤੇ ਫਿਰ ਉਸ ਅਗੋਚਰ ਪਾਈ ਹੋਈ ਵਸਤੂ ਨੂੰ ਜਰਨ ਦੀ ਸ਼ਕਤੀ ਵੀ ਸਾਧੂਆਂ ਦੀ ਸੰਗਤ ਵਿੱਚ ਮਿਲਦੀ। ਅਗਲੇ ਬਚਨ ਨੇ ਸਾਧ ਕੈ ਸੰਗ, ਸਾਧੂ ਕੈ ਸੰਗ ਅਜਰ ਸਹਿ। ਅਜਰ, ਅਜਰ ਦਾ ਅਰਥ ਜਿਹਨੂੰ ਜਰਿਆ ਨਾ ਜਾ ਸਕੇ, ਕੋਈ ਛੋਟੀ ਦਾਤ ਹੈ ਗੁਰੂ ਦੀ। ਸਾਧ ਸੰਗਤ ਆਮ ਬੰਦਾ ਤੇ ਪਿੰਡ ਦਾ ਮੈਂਬਰ ਬਣ ਜਾਏ ਨਾ, ਸਰਪੰਚ ਬਣ ਜਾਏ ਛੋਟੇ ਜਿਹਾ ਪਿੰਡ ਦਾ, ਤੁਸੀਂ ਵੇਖੋ ਕਿ ਵੋਟਾਂ ਦੇ ਦਿਨਾਂ ਵਿੱਚ ਪਿੰਡ ਜਾਓ, ਰਾਤ ਨੂੰ ਕਿਸੇ ਘਰ ਵਿੱਚ ਢੋਲ ਖੜਕਿਆ, ਆਵਾਜ਼ਾਂ ਆਉਣ, ਲੋਕ ਨੱਚਦੇ ਨੇ, ਛਾਲਾਂ ਮਾਰਦੇ ਨੇ, ਪੁੱਛਿਆ ਜੀ ਕੀ ਹੋਇਆ, ਕਹਿੰਦੇ ਜੀ ਇਹ ਮੈਂਬਰ ਬਣ ਗਏ ਨੇ ਪੰਚਾਇਤ ਦੇ, ਮੈਂਬਰ ਬਣੇ ਛੋਟੇ ਜਿਹੇ, ਉਹ ਵੀ 2-3-4 ਸਾਲਾਂ ਲਈ, ਇੰਨਾ ਰੌਲਾ ਜਰਿਆ ਨਹੀਂ ਗਿਆ, ਸਹਿਣ ਨਹੀਂ ਹੋਇਆ। ਤੇ ਸਾਧ ਸੰਗਤ ਜਿਹਨੇ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਜਾਣਾ ਉਹ ਗੁਰਮੁਖ ਹੈ, ਜਿਹਨੂੰ ਏਡੀ ਵੱਡੀ ਦਾਤ ਮਿਲ ਜਾਣੀ ਉਹ ਜਰਨੀ ਕੋਈ ਸੌਖੀ ਗੱਲ ਹੈ? ਉਹ ਸਾਧ ਸੰਗਤ ਵਿੱਚ ਹੀ ਜਰੀ ਜਾ ਸਕਦੀ ਹੈ, ਨਹੀਂ ਤੇ ਲੋਕ ਐਵੇਂ ਲੋਕਾਂ ਨੂੰ ਸੜਕ ਵਿੱਚ ਖੜੇ ਹੋ ਕੇ ਦੱਸੀ ਜਾ ਰਹੇ ਨੇ ਮੇਰੀ ਇਹ ਅਵਸਥਾ ਬਣ ਗਈ ਜੀ, ਇਹ ਹੋ ਗਿਆ। ਇਹ ਸਾਧੂਆਂ ਦੀ ਸੰਗਤ ਵਿੱਚ ਜਿਹੜੀ ਗੁਰੂ ਦੀ ਬਖਸ਼ਿਸ਼ ਬਹੁਤ ਵੱਡੀ, ਜਦੋਂ ਉਹਦੀ ਦਾਤ ਰਹਿਮਤ ਕਿਰਪਾ ਮਿਲਦੀ ਨਾ, ਤਾਂ ਆਮ ਆਦਮੀ ਜੇ ਉਹ ਸਾਧ ਸੰਗਤ ਨਹੀਂ ਕਰਦਾ, ਯਾਨੀ ਕਿ ਉਹਨਾਂ ਨਾਲ ਨਹੀਂ ਮਿਲਿਆ ਜਿਹੜੇ ਇਸ ਰਾਹ ਤੋਂ ਲੰਘੇ, ਉਹਨਾਂ ਵੇਖਿਆ ਵੀ ਇੱਥੋਂ ਕਿਵੇਂ ਨਿਕਲੀਦਾ ਹੁੰਦਾ, ਤੇ ਉਹ ਫਿਰ ਸਾਧ ਸੰਗਤ ਪਰਹੇਜ਼ ਨਹੀਂ ਕਰਦੇ, ਉਸ ਦਾਤ ਦਾ ਸਵਾਗਤ ਨਹੀਂ ਕਰਦੇ, ਸਤਿਕਾਰ ਨਹੀਂ ਕਰਦੇ, ਤੇ ਆਈ ਹੋਈ ਦਾਤ ਨੂੰ ਕਈ ਵਾਰੀ ਖਿਲਾਰ ਬਹਿੰਦੇ। ਇਹ ਕਿਉਂ ਹੁੰਦਾ ਹੈ? ਸਾਧ ਸੰਗਤ ਨਹੀਂ ਕੀਤੀ, ਸਿੱਧੇ ਇਕੱਲੇ ਹੀ ਬਣ ਗਏ, ਸਿੱਧੇ ਤੁਰ ਪਏ। ਮੈਂ ਤੇ ਕਈ ਵਾਰੀ ਬੇਨਤੀ ਕਰਨਾ, ਬੰਦੇ ਨੇ ਚੋਰੀ ਕਰਨੀ ਸਿੱਖਣੀ ਹੋਵੇ ਤੇ ਚੋਰ ਕੋਲ ਜਾਣਾ ਪੈਂਦਾ ਹੈ, ਚੋਰੀ ਇੱਕ ਮੰਦਾ ਕਰਮ ਹੈ ਨਾ, ਚੋਰੀ ਕਰਨ ਵਾਸਤੇ ਵੀ ਕਿਸੇ ਨਾ ਕਿਸੇ ਚੋਰ ਕੋਲ ਬਹਿਣਾ ਪੈਂਦਾ ਹੈ, ਤੇ ਸਿੱਖ ਬਣਨ ਵਾਸਤੇ ਫਿਰ ਕਿਵੇਂ ਇਕੱਲੇ ਸਿੱਖ ਹੋ ਜਾਣਗੇ? ਇਹ ਤੇ ਉਦੋਂ ਵੀ ਔਖਾ ਕੰਮ ਹੈ। ਇਸ ਕਰਕੇ ਇਹਦੇ ਉੱਤੇ ਜ਼ੋਰ ਦਿੱਤਾ ਗਿਆ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੈ ਕਰਮਾ ਕਹੋ ਨਾਨਕ, ਤਿਸ ਭਇਓ ਪ੍ਰਾਪਤ ਜਿਸ ਪੂਰਬ ਲਿਖੇ ਕਾ ਲਹਿਣਾ। ਇਹ ਬੜਾ ਵੱਡਾ ਵਿਸ਼ਾ, ਇਸ ਲਈ ਕਹਿ ਰਹੇ ਨੇ ਸਾਧੂ ਕੈ ਸੰਗ ਅਜਰ ਸਹਿ। ਫਿਰ ਕਹਿੰਦੇ, ਸਾਧ ਕੈ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ। ਸਾਧੂਆਂ ਦੀ, ਗੁਰਮੁਖਾਂ ਦੀ ਸੰਗਤ ਕਰਕੇ ਇੱਕ ਉੱਚੇ ਥਾਂ ਤੇ ਭਾਵ ਜੀਵਨ ਉਚਾਈ ਵਿੱਚ ਉੱਚਾ ਹੋ ਜਾਂਦਾ ਹੈ, ਔਰ ਉਹਦੇ ਮਹਿਲ ਵਿੱਚ, ਨਾਮ ਦੇ ਵਿੱਚ ਉਹਨਾਂ ਦਾ ਜੀਵਨ ਟਿਕ ਜਾਂਦਾ ਹੈ। ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਧਰਮ ਦੇ ਸਾਰੇ ਅਸੂਲ ਸਿੱਖਿਆਵਾਂ ਉਸ ਗੁਰਮੁਖ ਨੂੰ ਦ੍ਰਿੜ ਹੋ ਜਾਂਦੀਆਂ, ਪੱਕੀਆਂ ਹੋ ਜਾਂਦੀਆਂ, ਜੋ ਗੁਰਮੁਖਾਂ ਦੀ ਸੰਗਤ ਕਰਦਾ ਹੈ। ਸਾਧ ਕੈ ਸੰਗ ਕੇਵਲ ਪਾਰ ਬ੍ਰਹਮ, ਇਹ ਸਾਧੂਆਂ ਦੀ ਸੰਗਤ ਕਰ ਰਿਹਾ, ਇਹਦੀ ਨਿਸ਼ਾਨੀ ਕੀ ਹੈ? ਇਹਦੀ ਜ਼ਿੰਦਗੀ ਵਿੱਚ ਕੇਵਲ ਰੱਬ ਹੀ ਰਹਿ ਗਿਆ, ਇੱਕ ਨਾਲ ਜੁੜਨਾ ਰਹਿ ਗਿਆ, ਹੋਰ ਨਹੀਂ। ਸਾਧ ਸੰਗਤ ਉਹ ਨਹੀਂ ਸਾਧੂਆਂ ਦੀ ਸੰਗਤ ਜਿਹੜੇ ਪੁੱਠੇ ਰਾਹ ਤੇ ਪਾ ਦੇਣ, ਉਹ ਸਾਧੂ ਨਹੀਂ ਹੁੰਦੇ ਸਿੱਖੀ ਦੇ। ਗੁਰੂ ਨਾਨਕ ਦੇ ਸਾਧੂ ਕੌਣ ਨੇ? ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਤੇ ਸਾਧ ਸੰਗਤ ਨਾਲ ਜੋੜਦੇ ਨੇ, ਗੁਰਮੁਖਾਂ ਦੇ ਨਾਲ। ਉਹ ਨਹੀਂ ਇੱਧਰ ਉੱਧਰ ਦੇ ਪਖੰਡਾਂ ਵਿੱਚ, ਪਰਦਿਆਂ ਵਿੱਚ ਪਾਉਂਦੇ, ਤੁਸੀਂ ਇਹ ਕਰਕੇ ਆਓ ਜੀ, ਇਹ ਕਰਕੇ ਆਓ, ਇਹਨਾਂ ਪੁੱਠੇ ਰਾਹਾਂ ਤੇ। ਕਈ ਵਾਰੀ ਅਸੀਂ ਸਿੱਖੀ ਮਤ ਵਿੱਚ ਤੁਰਦਿਆਂ ਵੀ ਐਸੀ ਦੁਨੀਆਂ ਵਿੱਚ ਭਰਮਾਂ ਦੀ, ਪਖੰਡਾਂ ਦੀ ਚ ਫਸ ਜਾਂਦੇ ਹਾਂ, ਜਿਹੜੀ ਗੁਰਮਤ ਨਾਲ ਜਿਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਜਿਹੜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ 10 ਪਾਤਸ਼ਾਹਾਂ ਦੇ ਗੁਰਮੁਖ ਨੇ, ਉਹ ਕਦੀ ਵੀ ਕਿਸੇ ਨੂੰ ਆਪ ਬਣ ਕੇ ਕੁਝ ਨਹੀਂ ਬਹਿੰਦੇ। ਉਹ ਕਹਿੰਦੇ ਵੀ ਸਿੱਖੀ ਦਾ ਇੱਕ ਰਾਹ ਹੈ ਅਰਦਾਸ ਕਰਨੀ, ਕੰਮ ਗੁਰੂ ਨੇ ਕਰਨਾ, ਉਹਦੀ ਬਖਸ਼। ਕਦੀ ਪੁੱਠੇ ਰਾਹ ਤੇ ਇਧਰ ਉਧਰ ਭਟਕਾਉਂਦੇ ਨਹੀਂ, ਬੜੇ ਜਾਲ, ਬੜੇ ਪਖੰਡ ਤੁਸੀਂ ਵੇਖਦੇ ਹੋ। ਇਸ ਕਰਕੇ ਜਿੱਥੇ ਇਹ ਸਾਧ ਸੰਗਤ ਜੀ, ਮੈਂ ਵੀ ਵਿੱਚ ਬੇਨਤੀ ਕਰਦਿਆਂ ਵੀ ਜਦੋਂ ਸਾਧੂਆਂ ਦੀ ਉਸਤਤ ਦੀ ਗੱਲ ਆਉਂਦੀ ਏ, ਉੱਥੇ ਇੱਕ ਖਿਆਲ ਰੱਖਿਆ ਕਰੋ ਵੀ ਜਣੇ ਖਣੇ ਦੇ ਪਿੱਛੇ ਨਾ ਉੱਠ ਕੇ ਤੁਰ ਪਈਏ। ਸਾਰੇ ਸਾਧੂ ਨਹੀਂ ਹੁੰਦੇ, ਖਿਆਲ ਰੱਖਣ ਠੀਕ ਏ। ਇਹ ਮੈਂ ਸਮਝਣਾ, ਜਿਹੜਾ ਸਰੀਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਰੱਖਦਾ, ਗੁਰਮੁਖ ਹੈ, ਨਾਮ ਜਪਣ ਵਾਲਾ, ਸਤਿਗੁਰਾਂ ਦੀਆਂ ਦਿੱਤੀਆਂ ਹੋਈਆਂ 4 ਬਜਰ ਕਰੈਤਾਂ ਤੋਂ ਬਚਿਆ, ਭਾਵੇਂ ਅਜੇ ਉਹ ਗੁਰਮੁਖ ਪਦਵੀ ਤੇ ਨਹੀਂ ਪਹੁੰਚਿਆ, ਪਰ ਉਹਦੇ ਅੰਦਰ ਭੈ ਹੈ ਗੁਰੂ ਦਾ, ਉਹਦਾ ਸਤਿਕਾਰ ਜ਼ਰੂਰ ਕਰੋ, ਕਿਉਂਕਿ ਉਹਦੇ ਅੰਦਰ ਭਾਵਨਾ ਤੇ ਹੈ ਨਾ। ਪਰ ਜੇ ਕੋਈ ਪਖੰਡ ਕਰਕੇ ਸੋਚਦਾ ਵੀ ਚਲੋ ਵਾਹਵਾ ਚਾਰ ਲੋਕ ਆਦਮੀ ਆਉਣ ਲੱਗ ਪਏ ਨੇ, ਬਸ ਚੱਲ ਗਿਆ ਤੋਰੀ ਫੁਲਕਾ, ਉਹਨੂੰ ਸਾਧੂ ਨਹੀਂ ਕਹਿੰਦੇ। ਇਹ ਖਿਆਲ ਰੱਖ, ਸਾਧੂ ਦੀ ਇੱਕ ਪਰਸਨੈਲਿਟੀ, ਇੱਕ ਸ਼ਖਸੀਅਤ ਹੈ ਸੰਸਾਰ ਵਿੱਚ, ਉਹਦੀ ਇੱਕ ਨਿਸ਼ਾਨੀ ਹੈ, ਉਹ ਗੁਰੂ ਨਾਲ ਜੋੜਦਾ, ਉਹ ਸੱਚ ਨਾਲ ਜੋੜਦਾ, ਔਰ ਉਹਦੀ ਡਿਊਟੀ ਲਾਈ ਹੈ ਗੁਰੂ ਨੇ ਦੋ ਕੰਮਾਂ ਵਾਸਤੇ। ਇੱਕ ਤੇ ਜਿਹੜੇ ਨਾਮ ਤੋਂ ਟੁੱਟ ਗਏ, ਗੁਰਬਾਣੀ ਤੋਂ ਦੂਰ ਚਲੇ ਗਏ, ਉਹਨਾਂ ਨੂੰ ਗੁਰਬਾਣੀ ਨਾਲ ਜੋੜਨਾ, ਤੇ ਇੱਕ ਸੰਸਾਰ ਦੇ ਜਿਹੜੇ ਭਟਕੇ ਹੋਏ ਲੋਕ ਨੇ, ਇੱਧਰ ਉੱਧਰ ਭਟਕ ਰਹੇ ਨੇ, ਗੁਰੂ ਨੂੰ ਛੱਡ ਕੇ ਦੁੱਖਾਂ ਸੁੱਖਾਂ ਵਿੱਚ ਫਸ ਕੇ, ਉਹਨਾਂ ਨੂੰ ਗੁਰੂ ਦੇ ਰਾਹੀਂ ਉਹਨਾਂ ਦੀ ਜ਼ਿੰਦਗੀ ਦਾ ਸਵਾਲ ਹੱਲ ਕਰਨਾ, ਇਹ ਉਹਨਾਂ ਦੀ ਗੁਰਮੁਖਾਂ ਦੀ ਡਿਊਟੀ ਹੈ। ਸੋ ਸਤਿਗੁਰੂ ਕਹਿ ਰਹੇ ਨੇ ਕਿ ਸਾਧਕੈ ਸੰਗ ਕੇਵਲ ਪਾਰ ਬ੍ਰਹਮ, ਸਾਧਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕਹਿ ਕੁਰਬਾਨ। ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਦਾ ਖਜ਼ਾਨਾ ਦੇਣ ਵਾਲਾ ਭਾਵੇਂ ਗੁਰੂ ਹੈ, ਪਰ ਇਹ ਜਿਹੜਾ ਨਾਮ ਦਾ ਖਜ਼ਾਨਾ ਹੈ ਵੱਧਦਾ ਤਾਂ ਜੇ ਕੋਈ ਸਾਧੂਆਂ ਦੀ ਗੁਰਮੁਖਾਂ ਦੀ ਸੰਗਤ ਕਰਦਾ। ਦਾਤਾ ਗੁਰੂ, ਨਾਮ ਦੇਣ ਵਾਲਾ, ਪਰ ਖਜ਼ਾਨੇ ਵਿੱਚ ਵਾਧਾ ਕਿਵੇਂ ਹੁੰਦਾ ਗੁਰਮੁਖਾਂ ਦੀ ਸੰਗਤ ਨਾਲ? ਆਮ ਤੁਸੀਂ ਵੇਖੋਗੇ ਇੱਕ ਬੰਦਾ ਬਿਜ਼ਨਸਮੈਨ ਕਾਮਯਾਬ ਹੁੰਦਾ ਤੇ ਉਹ ਬਿਜ਼ਨਸਮੈਨ ਜਿਹੜੇ ਆਦਮੀ ਉਹਨਾਂ ਨਾਲ ਸਾਂਝ ਬਣਾਉਂਦਾ ਤਾਂ ਉਹਨਾਂ ਦਾ ਖਜ਼ਾਨਾ ਵੱਧਦਾ। ਤੇ ਗੁਰੂ ਅਰਜਨ ਦੇਵ ਜੀ ਸਾਧੂ ਤੋਂ ਕੁਰਬਾਨ ਜਾਂਦੇ ਨੇ। ਆਓ ਇਹ ਤੁਕ ਪੜ ਕੇ ਸਮਾਪਤ ਕਰੀਏ। ਜਿਨ ਕੇ ਚੋਲੇ ਰਤੜੇ ਪਿਆਰੇ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਜਿਨ ਕੇ ਚੋਲੇ ਰਤੜੇ ਪਿਆਰੇ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਧੂੜ ਤਿਨਾ ਕੀ ਜੇ ਮਿਲੈ ਜੀ, ਧੂੜ ਤਿਨਾ ਕੀ ਜੇ ਮਿਲੈ, ਧੂੜ ਤਿਨਾ ਕੀ ਕਹੋ ਨਾਨਕ ਕੀ ਅਰਦਾਸ, ਜਿਨ ਕੇ ਚੋਲੇ ਰਤੜੇ ਪਿਆਰੇ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ,
ਐਸੇ ਗੁਰਮੁਖਾਂ ਨੂੰ ਜੋ ਗੁਰੂ ਨਾਲ ਜੁੜੇ ਹਨ। ਸਤਿਗੁਰੂ ਬੜੇ ਪਿਆਰ ਸਹਿਤ ਉਹਨਾਂ ਦੇ ਸ਼ਬਦ ਵਿਆਖਿਆ ਵਿੱਚ ਕਹਿ ਰਹੇ ਨੇ। ਹਜ਼ੂਰ ਕਿਰਪਾ ਕਰਨ, ਇਹ ਬਚਨ ਸਾਡੇ ਜੀਵਨ ਵਿੱਚ ਵਸਣ, ਇੰਨੀਆਂ ਬੇਨਤੀਆਂ ਪ੍ਰਵਾਨ, ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।